ਸਤਨਾਮ ਵਾਹਿ ਗੁਰੂ ਸਾਹਿਬ ਜੀਓ ਤੂੰ ਸੁਲਤਾਨ ਕਹਾ ਹੋ ਮੀਆਂ ਤੇਰੀ ਕਵਨ ਵਡਾਈ ਜੋ ਤੂੰ ਦੇਹੇ ਸੋ ਕਹਾ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪਰਨਵਤ ਨਾਨਕ ਤਿਨ ਕੀ ਸ਼ਰਣਾ ਜਿਨ ਤੂੰ ਨਾਹੀ ਵਿਸਰਿਆ ਪਰਨਵਤ ਨਾਨਕ ਤਿਨ ਕੀ ਸ਼ਰਣਾ ਜਿਨ ਤੂੰ ਨਾਹੀ ਵਿਸਰਿਆ ਪਰਮ ਸਨਮਾਨਯੋਗ ਚਵਰ ਸ਼ਤਰ ਤਖ ਦੇ ਮਾਲਕ ਜੁਗਹ ਜੁਗ ਅਟਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬੈਠ ਕੇ ਆਪ ਜੀ ਨੇ ਪਹਿਲਾਂ ਗੁਰੂ ਸਵਾਰੇ ਸਮੂਹ ਜਥਿਆਂ ਤੋਂ ਅੰਮ੍ਰਿਤ ਗੁਰਬਾਣੀ ਕੀਰਤਨ ਸਰਵਣ ਕੀਤਾ। ਕੀਰਤਨ ਦੀ ਸਮਾਪਤੀ ਤੇ ਸਾਡੇ ਅਤਿ ਸਤਿਕਾਰਯੋਗ ਭਾਈ ਸਾਹਿਬ ਜੀ ਹੋਣਾ ਨੇ ਇੱਕ ਪ੍ਰਕਰਨ ਤੇ ਪੂਰੇ ਤਾਣ ਨਾਲ ਤਾਣ ਲਾ ਕੇ ਗਾਇਆ ਹੈ। ਤਾਣ ਦਾ ਅਰਥ ਤਾਕਤ। ਉਸ ਮਾਲਕ ਦੇ ਚਰਨਾਂ ਵਿੱਚ ਇੱਕੋ ਪ੍ਰਕਰਨ ਰੱਖੇ ਹੈ ਕਿ ਸਾਰਿਆਂ ਦਾ ਰਿਜ਼ਕ ਦਾਤਾ ਕੇਵਲ ਇੱਕ ਪਰਮੇਸ਼ਵਰ ਹੈ। ਆਓ ਜੋ ਪਰਸੋਂ ਆਪਾਂ ਵਿਚਾਰ ਕੀਤੀ ਸੀ ਕਿ ਸਰਬੱਤ ਗੁਰਦੁਆਰੇ, ਇਸ ਤੋਂ ਪਹਿਲਾਂ ਅਸੀਂ ਤਖਤਾਂ ਨੂੰ ਵਿਚਾਰਿਆ ਸੀ ਤੇ ਉਸ ਦਿਨ ਸੰਪੂਰਨਤਾ ਕੀਤੀ ਸੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਇਸ ਤੋਂ ਅੱਗੇ ਜੋ ਅਰਦਾਸ ਦੇ ਸ਼ਬਦ ਆਉਂਦੇ ਨੇ ਉਹ ਹਨ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਉੱਥੇ ਪ੍ਰਿਥਮੇ ਦੇ ਪੱਪੇ ਨੂੰ ਸਿਹਾਰੀ ਪਈ ਹੈ, ਪ੍ਰਥਮੇ ਨਹੀਂ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੇ ਤੇ ਨਾਲ ਸ਼ਬਦ ਹੈ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਇਹਨੂੰ ਅਸੀਂ ਤਿੰਨ ਪ੍ਰਕਰਨਾਂ ਵਿੱਚ ਵੰਡਿਆ ਹੈ। ਅੱਜ ਅਸੀਂ ਕੇਵਲ ਇਸ ਸ਼ਬਦ ਦੀ ਵਿਚਾਰ ਕਰਨੀ ਕਿ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਉਸ ਤੋਂ ਬਾਅਦ ਕੱਲ ਨੂੰ ਸਤਿਗੁਰੂ ਮੇਰ ਕਰਨ ਮੈਂ ਬੇਨਤੀ ਕਰ ਦਿੱਤੀ, ਭਾਵੇਂ ਇੱਥੇ ਲੜੀਵਾਰ ਵਿਚਾਰ ਗੁਰਪ੍ਰਤਾਪ ਸੂਰਜ ਦੀ ਚੱਲਦੀ ਹੈ, ਭਾਈ ਸਾਹਿਬ ਹੋਣੀ ਆਪ ਉਹ ਕੁਛ ਮਿੰਟ ਆਪ ਨਾਲ ਵਿਚਾਰ ਕਰ ਲਿਆ ਕਰਨਗੇ। ਤਿੰਨ ਬੁੱਧਵਾਰ ਨੇ ਅਗਾਂ ਤੇ ਚਿੱਤ ਕਰਦਾ ਗੁਰੂ ਸਾਹਿਬ ਵਿੱਚ ਵਰਤਨ ਇਹ ਅਸੀਂ ਅਰਦਾਸ ਨੂੰ ਮੁਕੰਮਲ ਕਰਨ ਵਾਲੇ ਪਾਸੇ ਤੱਕ ਪਹੁੰਚ ਸਕੀ। ਪਹਿਲਾਂ ਅੱਜ ਅਸੀਂ ਵਿਚਾਰਨਾ ਹੈ ਕਿ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਆਓ ਇਸ ਨੂੰ ਵਿਚਾਰਨ ਤੋਂ ਪਹਿਲਾਂ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੀ ਟੇਕ ਲਈਏ, ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰੀਏ ਦਾਤਾਰ ਜੀ ਆਪ ਹੀ ਸਾਡੇ ਖਿੰਡੇ ਕੋਈ ਮਨਾਂ ਨੂੰ ਇਕਾਗਰਤਾ ਬਖਸ਼ੋ, ਪ੍ਰੇਮ ਭਾਵਨਾ ਦੀ ਦਾਤ ਬਖਸ਼ ਕੇ ਆਪ ਵਿੱਚ ਵਰਤ ਕੇ ਆਪਣੇ ਇਸ ਪਵਿੱਤਰ ਬਚਨ ਦੀ, ਇਸ ਗੁਰਮਤ ਦੇ ਸਿਧਾਂਤ ਦੀ ਵਿਚਾਰ ਕਰਾ ਲਵੋ। ਕਰੋ ਕਿਰਪਾ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਅਸੀਂ ਇਹ ਸ਼ਬਦ ਅਰਦਾਸ ਵਿੱਚ ਸਰਵਣ ਕਰਨੇ ਹਾਂ, ਅਰਦਾਸ ਭਾਵਾਂ ਗੁਰੂ ਕਾ ਅਰਦਾਸ ਜਾਂ ਸਿੱਖ ਕਰੇ, ਅਰਦਾਸ ਭਾਵੇਂ ਇੱਕ ਬਜ਼ੁਰਗ ਕਰੇ, ਅਰਦਾਸ ਭਾਵੇਂ ਇੱਕ ਨੌਜਵਾਨ ਕਰੇ, ਭਾਵੇਂ ਇੱਕ ਛੋਟੀ ਉਮਰ ਦਾ ਬੱਚਾ ਕਰੇ, ਹਰ ਇੱਕ ਗੁਰਸਿੱਖ ਜਿਹੜਾ ਹੈ ਉਹ ਇਹਨਾਂ ਸ਼ਬਦਾਂ ਨੂੰ ਜਦੋਂ ਪੜ੍ਹਦਾ ਹੈ ਤੇ ਇੱਕ ਗੱਲ ਸਮਝ ਪੈਂਦੀ ਹੈ ਕਿ ਭਾਵੇਂ ਸਾਡੇ ਆਪਸ ਵਿੱਚ ਲੱਖ ਮਤ ਭੇਦ ਹੋਣ, ਭਾਵੇਂ ਸਾਡੇ ਆਪਸ ਵਿੱਚ ਕਿੰਨੇ ਝਗੜੇ ਵਾਦ ਵਿਵਾਦ ਹੋਣ, ਪਰ ਜਦੋਂ ਵੀ ਸਿੱਖ ਇਹ ਸ਼ਬਦ ਵਰਤਦਾ ਕਿ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਤੇ ਸੱਚ ਜਾਣੋ ਇੱਕ ਬੰਦਾ ਸਮੁੱਚੇ ਖਾਲਸਾ ਪੰਥ ਦੀ ਪ੍ਰਤੀਨਿਧਤਾ ਕਰਦਾ। ਇੱਕ ਬੰਦਾ, ਇੱਕ ਅਰਦਾਸੀਆ, ਇੱਕ ਬੇਨਤੀ ਕਰਨ ਵਾਲਾ ਸਰਬੱਤ ਖਾਲਸੇ ਲਈ ਇੱਕ ਅਰਦਾਸ ਪਿਆ ਕਰਦਾ। ਤੇ ਇਹੀ ਕਾਰਨ ਮੈਂ ਜਿਸ ਦਿਨ ਅਰਦਾਸ ਆਰੰਭ ਕੀਤੀ ਸੀ ਤੇ ਰਸਤੇ ਵਿੱਚ ਵੀ ਬੇਨਤੀਆਂ ਕਰਦਾ ਆਇਆ ਦਰਪੜਾ ਦਰਪੜਾ ਕਿ ਅਸਲੀ ਮੰਗ ਜਿਹੜੀ ਹੈ ਇੱਥੋਂ ਸਿੱਖ ਦੀ ਸ਼ੁਰੂ ਹੋਈ। ਪਹਿਲਾਂ ਤਾਂ ਕੇਵਲ ਅਸੀਂ ਆਪਣੇ ਵਿਰਸੇ ਨੂੰ ਯਾਦ ਕੀਤਾ ਤੇ ਹੁਣ ਸਿੱਖ ਨੇ ਸਰਬੱਤ ਖਾਲਸੇ ਲਈ ਅਰਦਾਸ ਮੰਗੀ ਤੇ ਹਰ ਸਿੱਖ ਜਿਹੜਾ ਉਹ ਕਦੀ ਵੀ ਇਕੱਲਾ ਨਹੀਂ, ਹਰ ਸਿੱਖ ਸਰਬੱਤ ਖਾਲਸਾ ਹੈ। ਚੇਤੇ ਰੱਖੋ ਕਿ ਕਦੀ ਵੀ ਨਿਹੰਗ ਸਿੰਘ ਨੂੰ ਆਉਂਦਿਆਂ ਤੱਕੋ ਆਉਂਦਾ ਉਹ ਇਕੱਲਾ ਹੈ। ਤੇ ਆਪਾਂ ਸ਼ਬਦ ਵਰਤਨੀਆਂ ਫੌਜਾਂ ਕਿੱਥੋਂ ਆਈਆਂ ਨੇ, ਕਦੀ ਇਹ ਸ਼ਬਦ ਨਹੀਂ ਕਹਿੰਦੇ ਫੌਜ ਕਿੱਥੋਂ ਆਈ ਹੈ, ਸ਼ਬਦ ਵਰਤਨੀਆਂ ਫੌਜਾਂ ਕਿੱਥੋਂ ਆਈਆਂ ਨੇ। ਤੇ ਜਦੋਂ ਸਿੱਖ ਇੱਕ ਹੁੰਦਾ ਹੈ ਤੇ ਕਦੀ ਇੱਕ ਸ਼ਬਦ ਨਹੀਂ ਵਰਤਿਆ ਜਾਂਦਾ, ਸ਼ਬਦ ਵਰਤਦੇ ਨੇ 125,000 ਸਿੰਘ ਤੁਰਿਆ ਹੁੰਦਾ, ਕਿਉਂਕਿ ਹਰ ਸਿੱਖ ਜਿਹੜਾ ਉਹ ਖੁਦ ਵਿੱਚ ਸਰਬੱਤ ਖਾਲਸਾ, ਉਹਦੇ ਨਾਲ ਸਾਰੇ ਸਿੱਖਾਂ ਦਾ ਉਹ ਪ੍ਰਤੀਨਿਧਤਾ ਕਰਦਾ। ਜਿਹੜੀ ਬੇਨਤੀ ਮੈਂ ਕਰਨੀ, ਸਭ ਤੋਂ ਪਹਿਲੀ ਬੇਨਤੀ ਇਹ ਹੈ ਕਿ ਖਾਲਸਾ ਕੌਣ ਹੈ, ਜਿਸ ਨੂੰ ਆਪਾਂ ਹੁਣ ਸ਼ਬਦ ਸਾਰੇ ਵਰਤ ਲੈਂਦੇ ਹਾਂ, ਨਾਂ ਦੇ ਪਿੱਛੇ ਵੀ ਲਾਇਆ ਜਾਂਦਾ ਖਾਲਸਾ, ਤੇ ਹਜ਼ੂਰ ਨੇ ਕਿਰਪਾ ਕਰਕੇ ਸਾਨੂੰ ਇਹ ਦਾਤ ਦਿੱਤੀ ਹੈ। ਪਰ ਮੈਂ ਆਰੰਭ ਵਿੱਚ ਬੇਨਤੀ ਕਰਾਂ ਵੀ ਕੌਣ ਹੈ ਖਾਲਸਾ, ਤੇ ਕਿਹੜੇ ਖਾਲਸਾ ਨੂੰ ਸਰਬੱਤ ਖਾਲਸਾ ਕਿਹਾ ਜਾਂਦਾ, ਤੇ ਕੀ ਕੁਝ ਸਰਬੱਤ ਖਾਲਸਾ ਲਈ ਮੰਗਿਆ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲਿਓ, ਕੱਲ ਬੇਨਤੀ ਕੀਤੀ ਸੀ ਸਚਿਆਰ ਸੰਬੰਧੀ। ਦੇਖੋ, ਖਾਲਸਾ ਕਹਿ ਲਓ, ਸਚਿਆਰ ਕਹਿ ਲਓ, ਸ਼ੁੱਧ ਜਾਂ ਪਵਿੱਤਰ ਕਹਿ ਲਓ, ਨਿਰਮਲ ਆਤਮਾ ਕਹਿ ਦਿਓ, ਅੰਦਰ ਨੂੰ ਸਾਦਾ ਹੋਇਆ ਜੀਵਨ ਕਹਿ ਲਓ, ਬ੍ਰਹਮ ਗਿਆਨ ਦੀ ਪ੍ਰਾਪਤੀ ਵਾਲੇ ਦਾ ਜੀਵਨ ਕਹਿ ਲਓ, ਗੁਰਮੁਖ ਰੋਮ ਰੋਮ ਧਿਆਨ ਵਾਲੇ ਦਾ ਜੀਵਨ ਕਹਿ ਲਓ। ਖਾਲਸਾ ਕੇਵਲ ਸ਼ਬਦ ਨਹੀਂ, ਖਾਲਸਾ ਤਾਂ ਇੱਕ ਅੰਦਰ ਦੀ ਅਵਸਥਾ ਹੈ। ਜਿਸ ਨੂੰ ਉਹ ਅਵਸਥਾ ਪ੍ਰਾਪਤ ਹੋ ਜਾਏ ਉਹ ਖਾਲਸਾ ਹੈ। ਖਾਲਸਾ ਪੈਦਾ ਕਿਵੇਂ ਹੋਇਆ? ਇੱਕ ਵਿਦਵਾਨ ਨੇ ਸ਼ਬਦ ਕਹੇ ਨੇ, ਕਹਿੰਦਾ ਖਾਲਸਾ ਦੋ ਪਵਿੱਤਰ ਰੂਹਾਂ ਦੇ ਸਮੇਲ ਵਿੱਚੋਂ ਪੈਦਾ ਹੋਇਆ। ਕਿਉਂਕਿ ਅੱਜ ਅਰਜ਼ ਕਰਨੀ ਹੈ ਸਰਬੱਤ ਖਾਲਸੇ ਸੰਬੰਧੀ। ਕਹਿਣ ਲੱਗੇ, ਮਾਤਾ ਸਾਹਿਬ ਕੌਰ ਜੀ ਦਾ ਨਿਰਮਲ ਅੰਦਰ ਪਵਿੱਤਰ, ਜਿਨ੍ਹਾਂ ਨੂੰ ਅੱਜ ਵੀ ਇਤਿਹਾਸ ਕੁਆਰਾ ਡੋਲਾ ਕਹਿੰਦਾ ਹੈ। ਦੂਸਰੇ ਧੰਨ ਗੁਰੂ ਗੋਬਿੰਦ ਸਿੰਘ ਜੀ, ਇੱਕ ਪਾਸੇ ਦੁਨੀਆਂ ਦੇ ਪਰਮਾਤਮਾ ਦੇ ਬਣਾਏ ਹੋਏ ਉਸ ਕੁਦਰਤ ਦੇ ਕਾਨੂੰਨ ਨੂੰ ਵੀ ਨਹੀਂ ਵਿਗਾੜਿਆ, ਅੱਤ ਦਾ ਨਿਰਮਲ ਖਿਰਦਾ ਕੁਆਰਾ, ਤੇ ਦੂਸਰੇ ਪਾਸੇ ਗੁਰੂ ਕਲਗੀਧਰ ਜੀ ਦਾ ਪਵਿੱਤਰ ਅੰਦਰ, ਦੋਨਾਂ ਦੇ ਸਮੇਲ ਵਿੱਚੋਂ ਜਿਹੜਾ ਪੈਦਾ ਹੋਇਆ ਉਹਨੂੰ ਕਿਹਾ ਜਾਂਦਾ ਖਾਲਸਾ। ਕਿੰਨਾ ਕੁ ਪਵਿੱਤਰ ਹੋਵੇਗਾ? ਭਾਵੇਂ ਸ਼ਬਦ ਵਰਤਨੇ ਬਾਣੀ ਵਿੱਚੋਂ ਅੰਮ੍ਰਿਤ ਦੀ ਦਾਤ ਮਿਲ ਕੇ ਸਰਬੱਤ ਖਾਲਸਾ ਤੇ ਖਾਲਸਾ ਸ਼ਬਦ, ਇਹਨਾਂ ਸੰਬੰਧੀ ਅਰਜ਼ ਕਰਨੀ, ਖਾਲਸਾ ਕੌਣ? ਗੁਰੂ ਗ੍ਰੰਥ ਸਾਹਿਬ ਨੇ ਸਚਿਆਰ ਦੀ ਵਿਆਖਿਆ ਕੀਤੀ। ਅਸੀਂ ਆਸਾ ਕੀ ਵਾਰ ਜਦੋਂ ਸਵੇਰੇ ਪੜ੍ਹਨੇ ਹਾਂ ਜਾਂ ਕੀਰਤਨ ਵਿੱਚ ਸੁਣਨੇ ਹਾਂ, ਸੱਚ ਜਾਣੋ ਅੱਤ ਦਾ ਪਵਿੱਤਰ, ਅੱਤ ਦਾ ਸ਼ੁੱਧ, ਅੱਤ ਦਾ ਖਾਲਸ ਕੌਣ ਹੈ? ਮੇਰੇ ਗੁਰੂ ਨਾਨਕ ਸਾਹਿਬ ਨੇ ਉਸ ਪਦਵੀ ਤੱਕ ਪਹੁੰਚਣ ਵਾਲੇ ਦੇ ਕੁਝ ਪੜਾਅ ਮਿਥੇ। ਖਾਲਸਾ ਇੱਕ ਪਦਵੀ ਹੈ ਅੰਦਰ ਦੀ, ਤੇ ਜਦੋਂ ਕੋਈ ਆਪਣੇ ਨਾਮ ਨਾਲ ਸ਼ਬਦ ਜੋੜਦਾ ਹੈ ਤੇ ਉਹ ਇਸ ਗੱਲ ਦਾ ਸੂਚਕ ਹੈ ਕਿ ਜਿਹੜੇ ਆਹ ਗੁਣ ਨੇ ਬਾਣੀ ਨੇ ਕਹੇ ਨੇ ਸਾਰੇ ਗੁਣ ਇਸ ਬੰਦੇ ਵਿੱਚ ਹੋਣਗੇ। ਉਹ ਕਿਹੜੇ ਨੇ ਗੁਣ ਜੀ? ਖਾਲਸੇ ਦਾ ਪਹਿਲਾ ਗੁਣ ਹੈ ਸੱਚ ਤਾਂ ਪਰ ਜਾਣੀਏ ਜਾਂ ਰਿਧ ਹੈ, सच्चा होए। खालस कौन है? किन्ने सच केवल ओनू प्राप्त हुंदा है जिस बंदे दा अपना खिरदा सच नाल ओत पोत हो जाए। सच तां पर जानिए जा हृदय सच्चा होए, कूड़ की मल उतरे तन करे खच्छा धोए। हुण दो शब्द ने, तन धोए कूड़ की मैल उतरे, कूड़ की मल उतरे। देखो खालसा ओ वे जिन्हें सच नाल अपनी सुरत नूं जोड़िया, ते जेड़े इंद्रे अगे दिन रात मैले बकारा विच खज सन, जिस गुरमुख दे इंद्रिया की गंदगी साफ हो गई, सच जाणो ओ खालसा है। फिर मैं अगे अर्ज करनी है, जो भाई नंद लाल जी ने कहा खालसा कौन है, ते आपा जरूर है। केवल आप नहीं, अपने मन नूं भी कह रहे हैं, गिरवान भी जरूर झाती मारनी है मना, जेड़े तू शब्द खालसे दे रोज कहने कि इन्हां नूं कभी जिंदगी विच कमा के देखे। सच तां पर जानिए जा हृदा सच्चा होए, कूड़ की मल उतरे तन करे अच्छा तोए। सच तां पर जानिए जा सच धरे प्यार, नौ सुन मन रहसिए। किन्ने खालसा होवे जेड़ा नाम सुन के खिड़ जाए, ओनू किवें खालसा कह दोगे? जदों नाम की गल कले ते नक मूं वट के कह जी रोज नाम की गल, किन्ने खालसा ते ओही है जेड़ा नाम नूं सुन के खेड़े विच आ जांदा। साहब कहिंदे दूसरा उहदा लक्षण है, सच तां पर जानिए साहब कहिंदे जे ओह नाम नूं प्यार करदा है जां सच धरे प्यार, नौ सुन मन रहसिए तां पाए मोख द्वार। सच तां पर जानिए जां जुगत जाणे जियो, तरत काया साधकै विच दे करता वियो। खालसा होवे जिन्हों जिंदगी जाउण दी जुगत आ गई, ते उस जुगत विच उन्हें अंदर की धरती नूं साध के करते दे नाम दा बीज बीजा है। सच तां पर जानिए जा सिख सच्ची ले, दया जाने जी की किछ पुन दान करे। खालसा होवे जिदे खिरदे विच दया होवे, खालसा होवे जिहड़ा लोड़वंती सेवा करे, सरबत खालसा होवे जिहड़ा सर्ब जीआं दे उत्ते तरस करन वाला होवे। साहिब शब्द वरदे ने कि सत तां पर जानिए जा सिख सच्ची ले, दया जाने जी की किछ पुन दान करे। सच तां पर जानिए जा आत्म तीर्थ करे निवास, सत गुरु नूं पुछ के बह रह करे निवास। खालसा होवे जिहड़ा गुरु के सिखो गुरु तीर्थ ते आत्म निवास करदा है, ते जिहड़ा आत्मक जीवन नूं जी के अंदर दे खेड़े ते पहुंचदा है, उहनूं गुरु कलगी धर जिहने खालसा कहा होए। मैं एक दो बेनतियां होर करनियां ने कि असीं किहड़े खालसे लई अरदास पै करने। हजूर ने शब्द वरते ने, कहिंदे ने खालसा होवे जिहड़ा आत्म रस नूं जाणदा। हजूर दे बचन कई बारी पढ़ने आ कि आत्म रस जे जानही सो है खालस देव। जिस बंदे ने नाम दे रस नूं नहीं जाणिया, जिहड़ा नाम जपण वाले पासे नहीं गया, उहनूं किवें शब्द कहोगे खालसा जी? हुण देखो शब्द बाणी दे ने, आत्म रस जे जानही सो है खालस देव, ते गुरु कलगी धर जी कहिंदे ने उहनूं केवल मनुख ना जाणियो। कहिंदे ने एक मैं, हजूर ने शब्द वरते ने मेरे विच परमात्मा विच, ते जिस खालसे दा अंदर पवित्र नाम रस दा रसी है, सच जाणो साडे तिन्नां विच रंचक मात्र भी अंतर ने। आत्म रस जे जानकी सो है खालस देव, देव प्रभ मैं, मोह मैं, तास मैं, रंचक नाही भेद, सरबत खालसा है ओ जिदे विच ते गुरु गोबिंद सिंह विच कोई अंतर ना रह जाए। जिहड़ा गुरु गोबिंद सिंह दा रूप होवे। तीसरा प्रमाण मैं अर्ज कर लगा, तुसी ओ सवैया 33 सवैयां विचों पढ़ दिओ गुरु कलगीधर जी दा। ते कल मैं बेनती कीती सी जिहड़ियां सच्यार वालियां गल्लां गुरु नानक साहिब ने कहियां ने, ओही गल गुरु कलगीधर जी ने खालसे दी परिभाषा विच कहे। कहन लगे खालसा होवे जिहड़ा सब तों पहलां अमृत वेले उठ के नाम जपदा होवे। जे नाम नहीं जपदा, केवल शस्त्र धारण करन नाल खालसा नहीं, मैनूं खिमा करिओ जिहड़े शब्द मैं कह रहा, जागत जोत जपै निस बासुर, एक बिना मन नैक ना आना। ओ वे खालसा के जिहड़ा अमृत वेले उठ के जगती जोत परमात्मा नूं जपदा है, ते जिस दे अंदर एक परमात्मा तो बिना दूजा कोई है। इस करके देखो कैसा एकता दा सूत्र परोया मेरे गुरु ने। उन्हां कहा खालसा एक नूं जपदा है। सरबत खालसा जो शब्द है, यह साडी एकता दा सूचक है। एक डॉक्टर ने बड़ी सोहनी गल लिखी सी, वह कहिंदे जदों पिछे जे गल चली ना, کہ خالصہ ایک ویسے ایک وکری قوم ہے، تے اوتھے انکار بھی کردے نے کہ سکھ قوم نہیں، وکری قوم تاں دور دی گل، او کلا قوم شبد نہیں جڑن دیندے۔ اس ڈاکٹر نے بہت سونیاں گلاں کہیاں، او کہندا جس جن سموہ وچ انہاں شبداں نوں سنیو کہ جس جن سموہ وچ دو گن ہون، کہندا اونوں قوم منن لگیاں کدی وی کھچ کچاٹ نہیں مننی چاہیے، او ایک وکری قوم ہے۔ انہیں پہلا شبد کیا سی کہ پہلا اس جن سموہ وچ گن اے ہووے کہ او دا اپنا ایک امیر ورثہ ہووے، تے جس ورثے دے اتے اونوں مان ہووے، تے جدوں بھی اس ورثے دی گل کرے تے لوک او دے ورثے دی تواریخ نوں سن کے اونوں شیش ٹکا دے۔ دوجا او دے وچ گنے ہونا چاہیدا ہے، امیر ورثے دے نال انہاں نوں کٹھیاں جیون دی تے کٹھیاں مرن دی اندر لالسا ہووے، او قوم ہندی ہے۔ تے کہندا اے دونوں گلاں سکھ قوم تے ٹکدیاں نے۔ اسی ارداس وچ اج تک جو پڑھیا ہے، ایک ساڈا او سانجا امیر ورثہ ہے، جتھے بھی جاؤ گے اس ورثے دی گل کردے آ کدی سر نیواں نہیں ہوے گا۔ جدوں پرتھم پگوتی تو لے کے گرو گرنتھ صاحب تا گل کرو گے، سربت خالصہ کتے بھی ارداس کرے، او جدوں گرو صاحباناں دا ذکر کردا ہے، دیکھو گرو دی کمائی، گرو دی رحمت، گرو دے پنڈارے نوں دیکھ کے کدی وی سوا تہاڈا دنیا دے کسے کونے وچ سر نہیں نیواں ہوے گا کہ اپنے گرو دے ورثے تے سانوں مان نہیں۔ جدو اسی پنجاں پیاریاں دی گل کراں گے، جدو گرو کے چار صاحبزادیاں دی گل کراں گے، جدو خٹیاں جی جپیاں تی تپیاں دی نام رسیاں دی دیکھ کے انڈٹ کرن والیاں دی گل کراں گے، کی سانوں مان نہیں ہوے گا کہ ساڈے وچ او وی سن جنہاں نے بند بند کٹا دتے، اسی انہاں دے وارثاں جنہاں کھوپڑیاں لوائیاں، اسی انہاں دے وارثاں جنہاں نے گلے وچ بچیاں دے ٹکڑے پوائے، اسی انہاں دے وارثاں جنہاں نے پانے نوں میٹھا کر کے منیا۔ ایہو جا امیر ورثہ شاید کسے ہور قوم کول ہو گئے۔ پہلا قوم دا لچھن ہوندا ہے کہ او دے کول امیر ورثہ ہووے، تے جس ورثے تے اونوں مان ہووے۔ کدی ہٹلر دے اونے آئی اے مان کر کے نہیں کہن گے ساڈے ورثے تے سانوں مان ہے، نپولین نوں منن والے کدی او دے ورثے تے مان نہیں کرن گے، چنگیز خان دی گل کردیاں کدی کوئی مان نہیں کرے گا، اورنگزیب دی گل کردیاں کدی کوئی مان نہیں کرے گا۔ سچ جانو جدو گرواں دی پیاریاں دی صاحبزادیاں دی شہیداں مریداں دی پنجاں تختاں تے سربت گردواریاں دی گل کرنے آ تے سدا مان نال سر اچا ہو جاندا ہے۔ ایڈو وڈا امیر ورثہ کی؟ صرف میں بینتی کرنی ہے، کدی بھی سوال اٹھے بھی قوم کی ہندی ہے، پہلی گل او دے کول سانجا امیر ورثہ ہووے، تے دوجی گل قوم او ہے جنہاں دے اندر دی اچھا اکٹھیاں جیون دی تے اکٹھیاں مرن دی ہووے۔ دھوکھے باز نہ ہون، سوارتی نہ ہون۔ خیر میں اپنے وشے ول اگے ترنا چاہنا، آونا اج اس وشے تے وے کہ سربت خالصے نے سانو ایکتا دے سوتر وچ پرویا، جڑی اے ارداس دیاں تکاں نے کہ پرتھم سربت خالصہ جی کی ارداس ہے جی، تے بینتی کر رہا سا خالصہ کون ہے؟ پہلی کہ خالصہ آتم رس نو جاندا ہووے، ایک نو جپدا ہووے، ایک تو بنا او دے اندر دوجا کوئی نہ ہووے، تے ستگرو نے تاں ہی کیا جاگت جوت جپے نت باسر، ایک بنا من نیک نہ آنے، پورن پریم پرتیت سجے، برت گور مڑی مت پھول نہ مانے، تیرتھ دان دیا تب سنجم، ایک بنا نہیں دھیان دیا جیتے، ایک بنا نہیں، یہ دا ارتھ پتا کی ہے؟ ایک جگ دی جوت تو بنا، ایک اوہنکار تو بنا، ایک اکال تو بنا، ایک رب تو بنا، تیرتھ دان دیا تب سنجم، ایک بنا نہ ایک پچھانے، کیڑے خالصے لئی ارداس جی؟ سوارتھی لئی نہیں، اندر دی ملینتا والے لئی نہیں، پورن جوت جگہ کت میں تب خالص تاہیں، نہ خالص جانے۔ اس خالصے نے اج ارداس کرنی، سہب کرپالو جی نے شبد ورتے، گرو کلگی تر جی نے آتم رس، جاگت جوت تے پورن جوت جگہ۔ تے جدو بھائی نند لال جی دی رچنا پڑھنے، انہاں دا رہت نامہ پڑھو، میں کہنا جیڑی گل انہاں خالصے نو پہلی گئی نا، وہ رب دی پتہ نہیں کی کھیڑ، سب تو یادی خالصے وچ اج ہے۔ میں تاں شبد ورت رہا کیونکہ اسی شبد جوڑنے ہاں خالصہ، انہاں نے سب تو پہلا رہت نامہ وچ کہا خالصہ سو جو نندا تیاگ ہے، ਕਹਿੰਦੇ ਨੇ ਖਾਲਸਾ ਹੋਵੇ ਜਿਹੜਾ ਨਿੰਦਿਆ ਦਾ ਖਹਿੜਾ ਛੱਡਦਾ ਹੈ। ਇਹ ਵੇ ਸਰਬੱਤ ਖਾਲਸਾ, ਖਾਲਸਾ ਸੋਏ ਜੋ ਲੜੈ ਹੋਏ ਆਗੈ, ਖਾਲਸਾ ਹੋਵੇ ਜਿਹੜਾ ਆਪਣੇ ਭਰਾਵਾਂ ਨੂੰ ਬਚਾਉਣ ਲਈ ਆਪਣੀ ਛਾਤੀ ਤਾਣ ਕੇ ਸਭ ਤੋਂ ਅੱਗੇ ਲੜਦਾ ਹੋਵੇ। ਕੀ ਇਹੋ ਜਿਹਾ ਖਾਲਸਾ ਕੋਈ ਹੋਵੇਗਾ? ਹਾਂ, ਮੈਂ ਕੁਝ ਕੁ ਉਦਾਹਰਣਾਂ ਇਤਿਹਾਸ ਵਿੱਚੋਂ ਜ਼ਰੂਰ ਦੇਈ ਜਾਣੀਆਂ ਨੇ, ਕੇਵਲ ਚੂਕ ਮਾਤਰ ਤੇ ਇਹ ਨਾ ਸਮਝਿਓ ਕਹਾਣੀਆਂ ਜਾਂ ਸਾਖੀਆਂ, ਸਾਨੂੰ ਆਪਣੇ ਅਮੀਰ ਵਿਰਸੇ ਤੇ ਮਾਣ ਹੈ। ਖਾਲਸਾ ਸੋ ਜੋ ਨਿੰਦਾ ਤਿਆਗੈ, ਖਾਲਸਾ ਸੋਏ ਜੋ ਲੜੇ ਹੋਏ ਆਗੈ। ਤੁਸੀਂ ਪ੍ਰਾਚੀਨ ਪੰਥ ਪ੍ਰਕਾਸ਼ ਦੀ ਕੱਲ ਗੱਲ ਚੱਲੀ ਸੀ, ਰਤਨ ਸਿੰਘ ਭੰਗੂ ਨੇ ਇੱਕ ਸ਼ਬਦ ਕਿਹਾ, ਕੁੱਪਰਖੇੜੇ ਦੇ ਮੈਦਾਨ ਵਿੱਚ ਵੱਡਾ ਘੱਲੂਕਾਰਾ ਹੋਇਆ, 35,000 ਦੇ ਕਰੀਬ ਸਿੱਖ ਬੱਚੇ ਬਜ਼ੁਰਗ ਨੌਜਵਾਨ ਬੀਬੀਆਂ ਇੱਕ ਦਿਨ ਉਹਨਾਂ ਨੇ ਸ਼ਹੀਦ ਕਰ ਦਿੱਤੇ, ਪੌਣੀ ਕੌਮ ਇੱਕ ਦਿਨ ਖਤਮ ਹੋ ਗਈ। ਉੱਥੇ ਜਿਹੜੇ ਖਾਲਸੇ ਦੀ ਝਾਤੀ ਮਿਲੀ ਨਾ ਕਿ ਲੜੇ ਹੋਏ ਆਗੈ, ਸ਼ਾਇਦ ਕਿਸੇ ਮਿਸਾਲ ਮਿਲੇ। ਸਰਦਾਰ ਜੱਸਾ ਸਿੰਘ ਆਹਲੋਵਾਲੀਆ ਸੁਲਤਾਨੇ ਉਲ ਕੌਮ ਤੇ ਮੈਂ ਪੰਥ ਪ੍ਰਕਾਸ਼ ਵਿੱਚ ਉਦਾਹਰਣ ਦੇਣੀ ਚਾਹੁੰਦਾ, ਜਦੋਂ ਮੈਦਾਨੇ ਜੰਗ ਵਿੱਚ ਉਤਰਦੇ ਸਨ ਕਦੀ ਉਹ ਸੰਜੋਅ ਪਾ ਕੇ ਨਹੀਂ ਸਨ ਲੜਦੇ। ਬਾਕੀ ਸਰਦਾਰ ਸੰਜੋਅ ਪਾਉਂਦੇ ਸਨ, ਕਦੀ ਨਹੀਂ ਸਨ ਸੰਜੋਅ ਪਾ ਕੇ ਲੜੇ। ਕਹਿੰਦੇ ਸਨ ਕਿ ਸੰਜੋਅ ਪਾ ਕੇ ਲੜਾਂਗਾ, ਆਪਣੇ ਆਪ ਨੂੰ ਮੌਤ ਤੋਂ ਬਚਾਉਣਾ ਹੈ। ਮੈਂ ਤੇ ਲੜਦੇ ਹੀ ਇਸ ਕਰਕੇ ਹਾਂ ਕਿ ਲੜਦਿਆਂ ਮੌਤ ਆਵੇ, ਮੈਂ ਸ਼ਹੀਦੀ ਨੂੰ ਪ੍ਰਾਪਤ ਕਰ। ਦੇਖੋ ਕੌਣ ਹੈ ਸਰਬੱਤ ਖਾਲਸਾ? ਉੱਥੇ ਉਹਨਾਂ ਸ਼ਬਦ ਕਹੇ ਨੇ, ਉਹਨਾਂ ਦੀਆਂ ਦੋ ਨਿਸ਼ਾਨੀਆਂ ਸਨ ਜੱਸਾ ਸਿੰਘ ਆਹਲੋਵਾਲੀਏ ਦੀਆਂ, ਇੱਕ ਸੰਜੋਅ ਨਹੀਂ ਪਾਉਣਾ ਤੇ ਦੂਜਾ ਘੋੜਾ ਬੜਾ ਕੀਮਤੀ ਰੱਖਣਾ। ਕਹਿੰਦੇ ਨੇ ਇੱਕ ਦਿਨ ਸਰਦਾਰਾਂ ਨੇ ਕਿਹਾ ਸੀ ਕਿ ਸਰਦਾਰ ਜੀ ਉਹਨਾਂ ਨੂੰ ਪਾਤਸ਼ਾਹ ਦੀ ਪਦਵੀ ਦਿੱਤੀ ਸੀ। ਕਹਿਣ ਲੱਗੇ, ਸਰਦਾਰ ਜੀ ਤੁਸੀਂ ਇਹੋ ਜਿਹੇ ਕੀਮਤੀ ਘੋੜੇ ਤੇ ਨਾ ਚੜਿਆ ਕਰੋ, ਦੁਸ਼ਮਣ ਪਹਿਚਾਣ ਲਏਗਾ ਤੇ ਕੌਮ ਦਾ ਕੀ ਬਣੇਗਾ। ਤੇ ਉਸ ਵੇਲੇ ਸਰਦਾਰ ਜੱਸਾ ਸਿੰਘ ਦਾ ਉੱਤਰ ਸੀ, ਸੱਚ ਜਾਣੋ ਮੈਂ ਆਪਣੀ ਪਹਿਚਾਣ ਹੀ ਕੀਮਤੀ ਘੋੜਾ ਰੱਖਿਆ ਹੈ ਕਿ ਮੈਂ ਲੁੱਕ ਕੇ ਗੱਡੀਆਂ ਬਦਲ ਕੇ ਨਾ ਤੁਰਦਾ ਰਹਾ, ਮੈਨੂੰ ਪਹਿਚਾਣ ਕੇ ਜੇ ਮੈਨੂੰ ਆਗੂ ਬਣਾਇਆ ਹੈ ਤੇ ਮੈਂ ਚਾਹੁੰਦਾ ਜਿਸ ਪੰਥ ਨੇ ਮੇਰੇ ਤੇ ਮਾਣ ਕੀਤਾ ਹੈ ਪਹਿਲਾਂ ਮੇਰਾ ਸਿਰ ਲੱਗੇ ਤੇ ਪੰਥ ਵਾਲੇ ਪਾਸੇ ਬਾਅਦ ਵਿੱਚ ਕੋਈ ਝਾਤੀ ਮਾਰੇ। ਮੈਂ ਤਾਂ ਘੋੜੇ ਹੀ ਇਸ ਕਰ ਰੱਖੇ ਕਿ ਮੇਰੀ ਪਹਿਚਾਣ ਹੋ ਜਾਏ ਕਿ ਸਿੱਖਾਂ ਦਾ ਆਗੂ ਪਿਆ ਆਉਂਦਾ। ਉੱਥੇ ਕਹਿੰਦੇ ਨੇ ਜਦੋਂ ਜੰਗ ਸ਼ੁਰੂ ਹੋਇਆ ਤੇ ਸਰਦਾਰ ਚੜ੍ਹ ਸਿੰਘ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ, ਉਹਨਾਂ ਨੇ ਇੱਕ ਸ਼ਬਦ ਕਿਹਾ, ਕਹਿਣ ਲੱਗੇ ਆਪਣੀ ਆਪਣੀ ਮਿਸਲ ਦੇ ਝੰਡੇ ਥੱਲੇ ਲੜੀਏ। ਮੈਂ ਕਹਿੰਦਾ ਵਾਹ, ਕਿਤੇ ਜੱਸਾ ਸਿਆਂ ਪਰਤ ਕੇ ਤੂੰ ਆ, ਅੱਜ ਕੌਮ ਨੂੰ ਸਮਝਾ ਕਿ ਪੰਥ ਰਹੇਗਾ ਤੇ ਮਿਸਲਾਂ ਬੜੀਆਂ ਬਣਾ ਲਾਂਗੇ, ਜੇ ਪੰਥ ਹੀ ਨਾ ਰਿਹਾ ਤੇ ਮਿਸਲ ਕਿਹੜਾ ਲੈ ਕੇ ਤੁਰੇਗਾ। ਉਹਨਾਂ ਕਿਹਾ ਸੀ ਆਪਣੀ ਆਪਣੀ ਮਿਸਲ ਥੱਲੇ ਲੜਾਂਗੇ ਤੇ ਸਰਦਾਰ ਦੇ ਸ਼ਬਦ ਸਨ ਕਿ ਮਿਸਲ ਵੰਡ ਅਬ ਕਬੂ ਨਾ ਪਾਵੋ। ਸਰਬੱਤ ਖਾਲਸਾ ਸਾਨੂੰ ਅੱਜ ਏਕਤਾ ਵਿੱਚ ਪਰੋਏਗਾ। ਕਹਿਣ ਲੱਗੇ ਮਿਸਲਾਂ ਦੀ ਵੰਡ ਨਾ ਪਾਓ। ਪੁੱਛਿਆ ਕਿਉਂ? ਕਹਿਣ ਲੱਗੇ ਪੰਥ ਦੇ ਬਚਨ ਦੀ ਆਸ ਨਹੀਂ, ਪੰਥ ਰਹੇਗਾ ਤੇ ਜਥੇ ਜਿੱਦੇ ਮਰਜ਼ੀ ਬਣਾਗੇ, ਪੰਥ ਰਹੇਗਾ ਤੇ ਧੜੇ ਜਿੰਨੇ ਮਰਜ਼ੀ ਬਣਾ ਲਿਓ, ਅੱਜ ਇਹ ਸਵਾਲ ਹੈ ਕਿ ਪੰਥ ਦੀ ਹੋਂਦ ਕਾਇਮ ਰਹੇਗੀ ਕਿ ਨਹੀਂ ਰਹੇਗੀ। ਸ਼ਬਦ ਵਰਤੇ ਮਿਸਲ ਵੰਡ ਅਬ ਕਬੂ ਨਾ ਪਾਵੋ, ਰਲ ਮਿਲ ਤੁਰ ਖੜ, ਉਹਨਾਂ ਸ਼ਬਦ ਵਰਤੇ ਸਨ, ਰਲ ਮਿਲ ਕੇ ਤੁਰ ਕੇ ਖਲੋ ਕੇ ਜਿਵੇਂ ਹੁੰਦਾ ਹੈ, ਰਲ ਮਿਲ ਤੁਰ ਖੜ ਪੰਥ ਬਚਾਵੋ, ਜੇ ਬਚਾ ਸਕਦੇ ਹੋ ਤੇ ਕਲਗੀ ਵਾਲੇ ਦਾ ਪੰਥ ਬਚਾਓ। ਜਦੋਂ ਮੈਦਾਨੇ ਜੰਗ ਵਿੱਚ ਪੂਰੇ ਜੋਬਣ ਤੇ ਜੰਗ ਸੀ, ਸ਼ਿਖਰ ਤੇ ਜੰਗ ਸੀ ਤੇ ਸਰਦਾਰ ਜੱਸਾ ਸਿੰਘ ਹੁਣੀ ਘਿਰ ਗਏ ਸਨ, ਚਾਰ ਚੁਫੇਰੇ ਦੁਸ਼ਮਣ ਨੇ ਘੇਰ ਲਿਆ ਤੇ ਇਹਨਾਂ ਦਾ ਜਿਹੜਾ ਸੰਤਰੀ ਸੀ ਨਾ, ਉਹਦਾ ਨਾਮ ਸੀ ਭਾਈ ਗੁਰਮੁਖ ਸਿੰਘ, ਉਹਨੇ ਇੱਕੋ ਦਮ ਸਰਦਾਰ ਜੀ ਦੇ ਘੋੜੇ ਨੂੰ ਛਾਂਟਾ ਮਾਰਿਆ, ਚਾਬਕ ਮਾਰਿਆ ਤੇ ਘੋੜਾ ਇੱਕੋ ਦਮ ਦੁਸ਼ਮਣ ਦੇ ਚੀਰ ਕੇ ਨਿਕਲ ਗਿਆ। ਤੇ ਕਹਿੰਦੇ ਨੇ ਉਸ ਦਿਨ ਸਰਦਾਰ ਨੇ ਪਹਿਲੀ ਵਾਰੀ ਕਿਸੇ ਸਿੱਖ ਨੂੰ ਦੇਖ ਕੇ ਮੱਥੇ ਤੇ ਤਿਉੜੀ ਪਾਈ, ਕਹਿਣ ਲੱਗੇ ਮੇਰੇ ਘੋੜੇ ਨੂੰ ਚਾਬਕ ਕਿਉਂ ਮਾਰਿਆ? ਕਹਿਣ ਲੱਗਾ, ਸਰਦਾਰ ਜੀ ਤੁਸੀਂ ਦੁਸ਼ਮਣ ਵਿੱਚ ਘਿਰ ਗਏ ਸੀ, ਮੈਂ ਚਾਹੁੰਦਾ ਸਾਂ ਘੋੜੇ ਨੂੰ ਭਜਾ ਕੇ ਦੁਸ਼ਮਣ ਨੂੰ ਚੀਰ ਕੇ ਨਿਕਲ ਜਾਓ। ਕਹਿਣ ਲੱਗੇ, ਇੱਕ ਗੱਲ ਚੇਤੇ ਰੱਖੀ, ਮੈਂ ਆਮ ਸਿਪਾਹੀ ਨਹੀਂ। ਦੇਖੋ ਸ਼ਬਦ ਕੀ ਵਰਤੇ, ਕਹਿੰਦੇ ਨੇ ਮੈਂ ਆਮ ਸਿਪਾਹੀ ਨਹੀਂ, ਜਦੋਂ ਸਿੱਖ ਇਕੱਠੇ ਹੁੰਦੇ ਨੇ ਮੇਰੇ ਤੇ ਮਾਣ ਕਰਕੇ ਮੈਨੂੰ ਉਹਨਾਂ ਨੇ ਪਾਤਸ਼ਾਹ ਦਾ ਖਿਤਾਬ ਦਿੱਤਾ ਹੈ, ਤੇ ਜੇ ਪਾਤਸ਼ਾਹੀ ਪਿੱਠ ਦਿਖਾ ਕੇ ਭੱਜਿਆ ਤੇ ਕੌਮ ਦਾ ਕੀ ਬਣੇਗਾ? ਕਹਿੰਦੇ ਨੇ ਮੈਨੂੰ ਮੌਤ ਪ੍ਰਵਾਨ ਹੈ, ਭੱਜਣਾ ਪ੍ਰਵਾਨ ਨਹੀਂ। ਉੱਥੇ ਉਹਨਾਂ ਜਿਹੜੇ ਸ਼ਬਦ ਵਰਤੇ ਨੇ ਉਹ ਮੈਂ ਸੰਖੇਪ ਵਿੱਚ ਕਹਿ ਦੇਣਾ। ਕਹਿਣ ਲੱਗੇ, ਪੰਥ ਸੁਣੈ ਮੋਏ ਕਰ ਹੈ ਠੱਠਾ, ਠੱਠਾ ਦਰ ਤੁਸੀਂ ਸਮਝਦੇ ਹੋ ਮਜ਼ਾਕ ਕਰਨਾ, ਇਵੇਂ ਸਰਬੱਤ ਖਾਲਸੇ ਦਾ ਭਲਾ ਮੰਗਣਾ। ਪੰਥ ਸੁਣੈ ਮੋਏ ਕਰ ਹੈ ਠੱਠਾ, ਘੋੜਾ ਕੁਟਾਏ ਜੱਥਾ ਸਿੰਘ ਨੱਥਾ ਕਿਆ ਮੁਖ ਲੈ ਮੈਂ ਬਹੁ ਦੀਵਾਨ ਕਰੈ ਮਸ਼ਕਰੀ ਖਮ ਕੋ ਆਨ ਮੈਂ ਖਾਲਸਾ ਪਾਤਸ਼ਾਹ ਕਹਾਇਓ ਤੁਮ ਚਾਹੇ ਤਮੋਈ ਗੀਤੀ ਬਣਾਇਓ ਕਹਿਣ ਲੱਗਾ ਚੇਤੇ ਰੱਖੀ ਇਸ ਜੀਵਨ ਤੇ ਮਰਨਾ ਵੇਸ਼ ਮੈਂ ਇਸ ਜ਼ਿੰਦਗੀ ਨਾਲੋਂ ਮਰਨਾ ਪ੍ਰਵਾਨ ਕਰਾਂਗਾ ਕਿ ਖਾਲਸੇ ਉੱਤੇ ਹਮਲਾ ਹੁੰਦਾ ਹੋਵੇ ਮੈਂ ਘੋੜਾ ਭਜਾ ਕੇ ਚਲਾ ਜਾਵਾਂ ਸੱਚ ਜਾਨੀ ਮੈਨੂੰ ਖਾਲਸੇ ਦੇ ਹਮਲੇ ਹੋਣ ਤੋਂ ਪਹਿਲਾਂ ਆਪਣੀ ਮੌਤ ਪ੍ਰਣਾਣੀ ਮੌਤ ਨੂੰ ਵਿਹਾਜਣਾ ਮੌਤ ਨੂੰ ਗੁਲਵਕੜੀ ਪਾਣੀ ਪ੍ਰਵਾਨ ਹੈ। ਧਿਆਨ ਦਿਆ ਜੇ ਸਰਬੱਤ ਖਾਲਸੇ ਜੀ ਦੀ ਅਰਦਾਸ ਕਰਨ ਲੱਗੇ ਹਾਂ ਤੇ ਭਾਈ ਨੰਦ ਲਾਲ ਕਹਿੰਦੇ ਨੇ ਖਾਲਸਾ ਕੌਣ ਹੈ। ਮੈਂ ਕਹਿੰਦਾ ਵੀ ਇਹਨਾਂ ਸ਼ਬਦਾਂ ਨੂੰ ਕਮਾਣ ਵਾਸਤੇ ਕਹਿ ਕੇਵਲ ਤਾਂ ਕੇਵਲ ਫੋਟੋਆਂ ਵਿੱਚ ਜੜਾ ਕੇ ਘਰਾਂ ਵਿੱਚ ਟੰਗਣ ਲਈ ਨਹੀਂ। ਖਾਲਸਾ ਸੋ ਜੋ ਨਿੰਦਾ ਤਿਆਗੈ ਖਾਲਸਾ ਸੋਏ ਜੋ ਲੜੈ ਕੋਈ ਆਗੈ ਅਗਲਾ ਤੁਕ ਹੈ ਖਾਲਸਾ ਸੋਏ ਜੋ ਪੰਚ ਕੋ ਮਾਰੇ। ਖਾਲਸਾ ਹੋਵੇ ਜਿਹੜਾ ਪੰਜਾਂ ਵਿਕਾਰਾਂ ਨੂੰ ਮਾਰੇ ਖਾਲਸਾ ਸੋਏ ਕਹਿਣ ਲੱਗੇ ਜੋ ਪੰਚ ਕੋ ਮਾਰੇ ਖਾਲਸਾ ਸੋਏ ਜੋ ਕਰਮ ਕੋ ਸਾੜੈ ਖਾਲਸਾ ਸੋਏ ਜੋ ਮਾਨ ਕੋ ਤਿਆਗੈ। ਗੁਰਮੁਖੋ ਕਿੱਥੇ ਜੀਵਨ ਕਮਾਣਾ ਸੀ ਸ਼ਬਦ ਨੇ ਨਾ ਖਾਲਸਾ ਸੋਏ ਜੋ ਮਾਨ ਕੋ ਤਿਆਗੈ ਖਾਲਸਾ ਸੋਏ ਜੋ ਪਰ ਤ੍ਰਿਆ ਤੇ ਭਾਗੈ ਖਾਲਸਾ ਸੋਏ ਜੋ ਪਰ ਦ੍ਰਿਸ਼ਟ ਤਿਆਗੈ ਖਾਲਸਾ ਸੋਏ ਜੋ ਨਾਮਰਤ ਲਾਗੈ ਖਾਲਸਾ ਸੋਏ ਜੋ ਨਿਰਧਨ ਕੋ ਪਾਲੈ ਖਾਲਸਾ ਸੋਏ ਜੋ ਦੁਸ਼ਟ ਕੋ ਗਾਲੈ। ਕੀ ਇਹ ਸਰਬੱਤ ਖਾਲਸੇ ਲਈ ਇਹੋ ਲਈ ਕੀਤੀ ਅਰਦਾਸ ਪ੍ਰਵਾਨ ਨਹੀਂ ਫਿਰ ਹੁੰਦੀ? ਖਾਲਸਾ ਹੋਵੇ ਜਿਹੜਾ ਗਰੀਬਾਂ ਨੂੰ ਪਾਲਦਾ ਖਾਲਸਾ ਹੋਵੇ ਜਿਹੜਾ ਦੁਸ਼ਟ ਨੂੰ ਗਾਲਦਾ। ਹੁਣ ਅਗਲੀ ਤੁਕ ਜਿਹੜੀ ਉਹਨਾਂ ਕਹੀ ਕਹਿਣ ਲੱਗੇ ਖਾਲਸਾ ਸੋਏ ਜੋ ਚੜ੍ਹੈ ਤੁਰੰਗ। ਦੋ ਸ਼ਬਦ ਨੇ ਇੱਕ ਤਰੰਗ ਆਉਂਦਾ ਇੱਕ ਤੁਰੰਗ ਆਉਂਦਾ। ਤਰੰਗ ਦਾ ਅਰਥ ਹੁੰਦਾ ਲਹਿਰ ਤੇ ਤੁਰੰਗ ਦਾ ਅਰਥ ਹੈ ਘੋੜਾ। ਹੁਣ ਇਹਦੇ ਅਰਥ ਅਸੀਂ ਭਾਵੇਂ ਵੀ ਕਰਨੇ ਹਾਂ ਕਿ ਖਾਲਸਾ ਉਹਵੇ ਜਿਹੜਾ ਘੋੜੇ ਤੇ ਚੜ੍ਹਦਾ। ਮੈਂ ਕਹਿੰਦਾ ਇਹਦੇ ਕਿਤੇ ਅੰਦਰ ਦੇ ਅਰਥ ਕਰਕੇ ਦੇਖੋ। ਮਨ ਇੱਕ ਘੋੜਾ ਹੈ। ਬਦਕਿਸਮਤੀ ਇਹ ਵੇ ਕਿ ਖਾਲਸੇ ਨੇ ਜਿਹਦੀ ਅਸਵਾਰੀ ਕਰਨੀ ਸੀ ਉਹ ਘੋੜਾ ਖਾਲਸੇ ਦੀ ਅਸਵਾਰੀ ਪਿਆ ਕਰ। ਇਹਨੇ ਮਨ ਦੀਆਂ ਲਗਾਮਾਂ ਨੂੰ ਪਕੜ ਕੇ ਮਨ ਦੀ ਅਸਵਾਰੀ ਕਰਨੀ ਸੀ। ਜੰਗ ਕਰਨਾ ਸੀ ਅੰਦਰ ਨੂੰ ਜਿੱਤਣ ਲਈ ਜਿਹਦੀ ਸਵਾਰੀ ਇਹਨੇ ਕਰਨੀ ਸੀ। ਮਨ ਇਹਦੇ ਤੇ ਸਵਾਰੀ ਪਿਆ ਕਰਦਾ ਜਿਹਨੇ ਲੜਨਾ ਸੀ ਅੰਦਰ ਨਾਲ। ਅੰਦਰ ਕਦੀ ਲੜਿਆ ਨੀ ਬਾਹਰ ਨਿਤ ਕਲੇਸ਼ ਪਾਈ ਬੈਠਾ ਉਹ ਖਾਲਸਾ। ਸ਼ਬਦ ਵਰਤੇ ਖਾਲਸਾ ਸੋਏ ਜੋ ਚੜ੍ਹੈ ਤੁਰੰਗ ਖਾਲਸਾ ਸੋਏ ਜੋ ਲੜੈ ਨਿਤ ਜੰਗ। ਖਾਲਸਾ ਉਹਵੇ ਜਿਹੜਾ ਨਿਤ ਜੰਗ ਕਰਦਾ ਤੇ ਉਹਦੇ ਜੰਗ ਕਰਨ ਦਾ ਤਰੀਕਾ ਪਤਾ ਕੀ ਹੈ? ਧਨ ਜੀਓ ਤੈ ਕੋ ਜੁਗ ਮੈਂ ਮੁਖ ਤੇ ਹਰ ਚਿੱਤ ਮੈਂ ਜਿੱਤ ਵਿਚਾਰੈ ਦੇ ਅਨਿਤ ਨ ਨਿਤ ਰਹਿ ਜਿਸ ਨਾਵ ਚੜ੍ਹੈ ਭਵ ਸਾਗਰ ਤਾਰੈ ਗਿਆਨੈ ਕੀ ਬਦਲੀ ਮਨੋ ਹਾਥ ਲੈ ਕਾਤੁਰ ਤਾਕਤਵਾਰ ਬਹਾਰੈ। ਖਾਲਸਾ ਉਹਵੇ ਜਿਹੜਾ ਗਿਆਨ ਦੀ ਬੌਕਰ ਲੈ ਕੇ ਅੰਦਰ ਦੀ ਕਾਤੁਰਤਾ ਨੂੰ ਬਾਹਰ ਛੱਡ ਦਿੰਦਾ ਹੈ। ਆਪਣੇ ਵਿਸ਼ੇ ਵੱਲ ਤੁਰਾਂ ਕਿ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਤੇ ਬੇਨਤੀ ਕਰ ਰਿਹਾ ਹਾਂ ਭਾਵੇਂ ਆਪਸ ਵਿੱਚ ਲੜੇ ਹੋਈਏ ਭਾਵੇਂ ਆਪਸ ਵਿੱਚ ਨਾ ਬੋਲਦੇ ਹੋਈਏ ਸਿੱਖਾਂ ਤੇਰੀ ਅਰਦਾਸ ਓਨੀ ਦੇਰ ਤੱਕ ਸ਼ੁਰੂ ਨਹੀਂ ਹੁੰਦੀ ਜਿਹਨੂੰ ਤੂੰ ਦੁਸ਼ਮਣ ਕਹਿੰਦਾ ਜਿੰਨੀ ਦੇਰ ਤੱਕ ਉਸ ਖਾਲਸੇ ਲਈ ਵੀ ਤੂੰ ਨਾਮ ਨਹੀਂ ਮੰਗਦਾ ਕਿਉਂਕਿ ਤੇਰੀ ਅਰਦਾਸ ਨੇ ਤੈਨੂੰ ਗੁਰੂ ਦੇ ਸਿਧਾਂਤ ਨੇ ਟੁੱਟਣ ਹੀ ਨਹੀਂ ਦੇਣਾ। ਮੈਂ ਕਹਿੰਦਾ ਮੇਰੇ ਦਾਤਾ ਤੇਰੀ ਤਾਂ ਪਰਿਭਾਸ਼ਾ ਹੀ ਇਹ ਗੁਰੂ ਕਦੀ ਵਿਤਕਰੇ ਨਹੀਂ ਪਾਉਂਦਾ। ਮੌਲਾਨਾ ਰੂਮ ਨੇ ਗੱਲ ਕਹੀ ਸੀ ਉਹਨਾਂ ਨੇ ਸ਼ਬਦ ਵਰਤੇ ਨੇ ਆਪ ਨੂੰ ਪਿਛਲੀ ਵਾਰੀ ਕਰਜ਼ ਕੀਤੀ ਸੀ। ਮੌਲਾਨਾ ਰੂਮ ਬਹੁਤ ਵਿਦਵਾਨ ਸਨ ਇੱਕ ਵਾਰੀ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਪਏ ਸਨ ਤੇ ਸ਼ਮਸ ਤਬਰੇਜ਼ ਸਾਹਿਬ ਆ ਗਏ। ਉਹਨਾਂ ਦੇ ਵਸਤਰ ਬੜੇ ਸਾਦੇ ਸਨ। ਮੈਂ ਖਿੰਨ ਵਿੱਚੋਂ ਨਿਕਲਿਆ ਜਦੋਂ ਆਏ ਤੇ ਉਹਨਾਂ ਨੇ ਖੋਲ੍ਹੇ ਹੋਏ ਗ੍ਰੰਥ ਦੇਖ ਕੇ ਮੌਲਾਨਾ ਰੂਮ ਨੂੰ ਪੁੱਛ ਲਿਆ ਕੀ ਹੈ ਇਹ ਕੀ ਹੈ ਜੋ ਕੋਈ ਤੂੰ ਸਾਰਾ ਅਡੰਬਰ ਕਰੀ ਬੈਠਾ। ਮੌਲਾਨਾ ਰੂਮ ਨੂੰ ਮਾਣ ਸੀ ਮੇਰੇ ਵਰਗਾ ਵਿਦਵਾਨ ਕੋਈ ਨਹੀਂ। ਸ਼ਮਸ ਤਬਰੇਜ਼ ਸਾਹਿਬ ਨੂੰ ਦੇਖ ਕੇ ਕਹਿਣ ਲੱਗੇ ਜਾ ਫਕੀਰ ਟੁੱਕੜ ਮੰਗ ਕੇ ਪੇਟ ਨੂੰ ਭਰਿਆ ਕਰ ਇਹ ਉਹ ਹੈ ਜਿਹਦਾ ਤੈਨੂੰ ਕੋਈ ਚਿੱਤ ਖਿਆਲ ਵੀ ਨਹੀਂ। ਕਹਿੰਦੇ ਨੇ ਸ਼ਮਸ ਤਬਰੇਜ਼ ਸਾਹਿਬ ਨੇ ਅੱਖਾਂ ਭਰ ਕੇ ਦੇਖੀਆਂ ਤੇ ਮੌਲਾਨਾ ਰੂਮ ਦੇ ਗ੍ਰੰਥਾਂ ਨੂੰ ਅੱਗ ਲੱਗ ਗਈ। ਉਹਨੇ ਅੱਖਾਂ ਭਰ ਕੇ ਦੇਖਿਆ ਅੱਗ ਲੱਗ ਗਈ। ਮੌਲਾਨਾ ਰੂਮ ਪਿੱਛੇ ਜਾ ਕੇ ਕਹਿੰਦਾ ਫਕੀਰ ਇਹ ਕੀ? ਕਹਿੰਦਾ ਤੂੰ ਵੀ ਕਿਤਾਬਾਂ ਦੀਆਂ ਪੰਡਾਂ ਧੋਈ ਜਾ ਇਹ ਅੰਦਰ ਦਾ ਇਲਮ ਹੈ ਜਿਹਦਾ ਤੈਨੂੰ ਕਈ ਜਨਮਾਂ ਤੋਂ ਪਤਾ। ਕਹਿੰਦਾ ਤੈਨੂੰ ਕੀ ਸਮਝੇ ਕੀ? ਸ਼ਮਸ ਤਬਰੇਜ਼ ਦੇ ਪਿੱਛੇ ਮੌਲਾਨਾ ਰੂਮ ਕਿੰਨਾ ਸਮਾਂ ਚੱਲਿਆ ਫਿਰ ਉਹਨੂੰ ਜਦੋਂ ਜੋੜਿਆ ਉਹਨੇ ਕਿਹਾ ਜੇ ਤੈਨੂੰ ਰੱਬ ਨੇ ਗਿਆਨ ਦਿੱਤਾ ਉਹ ਤੇ ਸ਼ਬਦ ਵਰਤੇ ਨੇ। ਕਹਿਣ ਲੱਗੇ ਤੂੰ ਬਰਾਏ ਵਸਲ ਕਰਦਨ ਆਮਦੀ ਇਹਦਾ ਅਰਥ ਹੈ ਤੂੰ ਬਰਾਏ ਵਸਲ ਕਰਦਨ ਆਮਦੀ ਆਮਦੀ ਦਾ ਅਰਥ ਹੁੰਦਾ ਆਉਣਾ ਆਮਦ। ਕਹਿੰਦੇ ਨੇ ਤੈਨੂੰ ਤਨ ਇਸ ਕਰਕੇ ਨਹੀਂ ਮਿਲਿਆ ਕਿ ਜੁੜਿਆ ਹੋਇਆਂ ਨੂੰ ਗੱਲਾਂ ਨਾਲ ਸ਼ਬਦਾਂ ਨਾਲ ਬੋਲੀਆਂ ਨਾਲ ਤੋੜੀ ਜਾਏ تینو اس کر کے تنگ دیتا کہ ٹوٹیاں ہویاں نوں پرت کے جوڑ دے. دیکھ تو برائے بسل کردن آمدی کہن لگے نہ برائے فصل کردن آمدی. فصل درس میں بچھوڑے پانے تو وصل واسطے آیا فصل واسطے نہیں, تو جوڑن واسطے آیا سجنا تو توڑن واسطے نہیں. جدو اسی ارداس کرنے ہیں کیوں اسی ایک سربت خالصے نو کہنے ہیں؟ میں ایک بینتی کراں, منوکھ دا سبھاؤ ہے کئی بار ایک سوال اٹھتا ہے لو جی یہ سکھاں وچ غصہ کیوں, ایک لڑتے کیوں نے؟ تے میں اج بھائی گرداس جی دا ایک بچن پڑھیا مینوں اتر بڑا سونا ملیا تے تسلی بڑی ہوئی. کہن لگے جنی دیر تک یہ شریر رہنا ہے نا تتاں دا سبھاؤ ہے, یہ ودتے گھٹتے رہن تے بندے دی برتی تے اثر پاندے. دیکھو یہ اندر دا ویسے دشا ہے جڑے پانچ تت نے, پنجاں تتاں دے پانچ گن نے, پانچ گنا دی دروتوں جڑی وکار بن جاتی. وہ کہتے ہیں جنی دیر تک شریر رہے گا نا یہ کروھ دیاں لہراں بھی اٹھن گیاں, یہ لوہ بھی اٹھے گا, یہ انیکاں فرنے اٹھن گے. پر انہاں کیا بھی دیکھو لوگ کہتے ہیں سکھ نوں بھی غصہ آؤں یہ کیوں؟ بھائی صاحب کہتے ہیں چیتے رکھو وہ منمک ساقت انتر ہے. انہاں کچھ ادھارنا دتیاں نے وہ میں ضرور سانجیاں کرنیاں نے. بھائی صاحب بھائی گرداس کہندے نے کہ کدی دیکھو کہ سونے دا کلس ہوئے, کلس دا ارتھ آپ سمجھنے ہیں کہ گردواریاں دتے بھی لایا جاندہ ہے, کلس لئی کئی شبد ہی شبد برتن بھی ورتیا جاندہ ہے. کہندے نے سونے دا بھانڈا ہوئے نا کتے اونوں ٹھوکر وج جائے وہ ٹیڑا ہو جاندہ ہے, جے کتے ٹوٹ بھی جائے تے وہ دے جڑن دی بڑی گنجائش ہے. گرمکھ دے غصے وچ, گرمکھ دے اندر دے فرنیاں وچ تے ساکر دے فرنیاں وچ زمین اسمان دا فرق جی کہ اپنا اس گرو گرنتھ صاحب دی بانی دی روشنی وچ اوہ جا جیون جی سکاں گے؟ سونے دے کلس نو ٹھوکر وجے ٹیڈا ہو جائیں تے سچ جانو او پرت کے سیدھا ہو جاندا ہے, پر بد قسمتی اے وے مٹی دا بھانڈا ٹٹ جائے پورا تان لا دے انہیں پرت کے جڑنا نہیں. کہن لگے گرمکھ دا غصہ تا سونے دے برتن دے ٹیڈے پن دی طرح ہے, کدی کتے آپس وچ بے اتفاق ہویا ہے؟ جے کتے آپس وچ کتے جھگڑا اٹھیا ہے تے کہن لگے تے دا غصہ نہ کریں کہ سونے دا بھانڈا ٹیڈا ہوئے ہی کچھ سمے تو بعد پرت کے نوں ٹھوکر کتے وجی تے کدو ٹھوکر وجدی؟ جدو اے دے گرو تے, جدو اے دی مریادا تے, جدو اے دے امرت تے, جدو اے دے عشت تے کوئی سٹ ماردا ہے اکو دم ٹیڈے کوئی سیدھے ہو جاندے نے. کہن لگے آپس وچ پھر سجاں گے, پہلا اونوں تکو جڑا میرا گرو تے حملہ کرن آیا. کہندے نے سونے دا بھانڈا ٹیڈا ہو جائے اونوں ٹھوکر مارو تے پرت کے سیدھا ہو جاندا ہے, پر ساکت دا غصہ مٹی دے بھانڈے دی طرح ہے, ایک واری ٹٹ تا جائے گا پرت کے اونے سیدھیا نہیں جی ہوں. بھائی صاحب نے دوجا شبد ورتے ہیں کہندے نے میلا کپڑا ہے جتنا مرضی وہ تند میل پی گئی ہوئے سابن نال دھواں گے پرت کے میلے جڑے نے اجلے ہو جان گے, کالے کمبل نو ساری زندگی سابن لا کے ڈنڈیاں نال کٹ لو وہ سر جائے گا پات جائے گا تند تند ہو جائے گا, پر انہیں کبھی اجلیا نہیں جی ہونا. گرمکھ دا غصہ ایک میلے کپڑے دی طرح آیا, گرو نے اپنی شبد دا سابن آیا, جدو رات نو غصہ آیا سویرے شبد پڑھے, جدو گربانی پڑھی. بھائی چوپا سنگھ نے تے اتھوں تک کہا کہ سکھ آپس میں جدو منہ وٹن ایک دن دے اندر اندر آپس وچ بولن جو نہ بولے سو پکا تنخائی, انہوں کوئی حق نہیں حکمنامہ لے سکے, انہوں کوئی حق نہیں ارداس کر سکے. کہن لگے جڑا اپنے اندروں کھندیا پیا انہیں کسی نو کیویں جوڑ دینا ہے؟ میں گرو دا سدھانت کہہ رہا, کہنا ضرور ہے کیوں کہ سربت خالصے جی کی اج ارداس ہے. کہن لگے دیکھو جدو کتے میلا ہووے کپڑا گرو دے شبد نو جدو سویرے نتنیم پڑھدا ہے نا تے کتے حکم نامہ آ جائے گرسکھاں اکو پیار گرمتاں پتاں بھائیاں, کتے بانی پڑھدیاں آ جائے ہوئے اکتر ملو میرے بھائی دبدا دور کرو لو لاوے لائے ہر نامے کی ہوو جوڑی گرمکھ بیسو سوا بچائے. جدو یہ حکم آ جائے کتے کہ جیسا ستگر سنی دا تیسو ہی میں دیت بچھڑیا میلے پربھو ہر درگاہ کا بسیت, کتے یہ حکم آ جائے کہ نانک ستگر ایسا جانیے جو سب سے لے ملائے دیو من کہندا منا تیرا گرو تائیں کہندا توں کہڑے پاسے درمدی پے گی, میلا کپڑا ہوئے گا ਉਹਨੂੰ ਧੋਵੋਗੇ ਪਵਿੱਤਰ ਪਰਤ ਕੇ ਨਿਰਮਲ ਹੋ ਜਾਏਗਾ, ਪਰ ਕਾਲੇ ਕੱਪੜੇ ਜਿਹੜੇ ਨੇ ਉਹ ਪਾਟ ਜਾਣਗੇ, ਕਦੀ ਪਵਿੱਤਰ ਨਹੀਂ ਹੋਣੇ। ਮੈਂ ਇੱਕ ਉਦਾਹਰਣ ਦੇਣੀ ਚਾਹੁੰਦਾ। ਦੇਖੋ ਗੁਰੂ ਇਤਿਹਾਸ ਤੋਂ ਬਾਅਦ ਸਿੱਖ ਇਤਿਹਾਸ ਦੀ ਇੱਕ ਝਾਕੀ, ਬਾਬਾ ਬੰਦਾ ਸਿੰਘ ਬਹਾਦਰ ਜੀ ਗੁਰਦਾਸ ਨੰਗਲ ਦੀ ਗਿੜੀ ਗੜੀ ਵਿੱਚੋਂ ਪਕੜੇ। ਬਦਕਿਸਮਤੀ ਏਵੇ ਕਿ ਜਿਹਨੇ ਆਪਣੇ ਪੁੱਤਰ ਦਾ ਕਲੇਜਾ ਮੂੰਹ ਵਿੱਚ ਪਾਇਆ, ਅੱਜ ਜਦੋਂ ਅਸੀਂ ਉਹਦੀ ਗੱਲ ਕਰਨੇ ਆ, ਆਪ ਅਸੀਂ ਕਦੀ ਪੁੱਤਰ ਨੂੰ ਦੋ ਦਿਨ ਅੱਖਾਂ ਤੋਂ ਦੂਰ ਨਹੀਂ ਕਰ ਸਕਦੇ। ਕਹਿੰਦੇ ਆ ਬਾਬਾ ਬੰਦਾ ਸਿੰਘ ਡੋਲ ਗਏ। ਉਹ ਨਹੀਂ ਹੋਏ ਡੋਲੇ ਹੋਏ, ਕਦੀ ਪੁੱਤਰਾਂ ਦੇ ਕਲੇਜੇ ਮੂੰਹ ਵਿੱਚ ਨਹੀਂ ਪਾਉਂਦੇ, ਡੋਲੇ ਹੋਏ ਹਕੂਮਤਾਂ ਦੀ ਬੋਲੀ ਮੂੰਹ ਵਿੱਚ ਪਾਉਂਦੇ ਹੁੰਦੇ। ਮਲੇਸ਼ ਭਾਖਿਆ ਗਈ, ਮੈਂ ਲੁਧਿਆਣੇ ਪਿੱਛੇ ਇੱਕ ਸੈਮੀਨਾਰ ਹੋਇਆ, ਉੱਥੇ ਉਹਨਾਂ ਨੇ ਗੱਲ ਕਹਿ ਦਿੱਤੀ ਕਿ ਬੰਦਾ ਸਿੰਘ ਨੂੰ ਬੰਦੇ ਨੂੰ ਬੰਦਾ ਸਿੰਘ ਬਹਾਦਰ ਨਾ ਕਹੋ, ਉਹਨੂੰ ਬੰਦਾ ਬੈਰਾਗੀ ਕਹੋ, ਕਿਉਂਕਿ ਸਿੱਖਾਂ ਨੇ ਉਹਨੂੰ ਪ੍ਰਵਾਨ ਹੀ ਨਹੀਂ ਕੀਤਾ। ਮੈਂ ਕਹਿੰਦਾ ਕਿਉਂ? ਕਿਉਂਕਿ ਜਦੋਂ ਅਧੂਰੇ ਗਿਆਨ ਵਿੱਚ ਰਹਿ ਕੇ ਅਸੀਂ ਏਡੇ ਜੀਵਨ ਵਾਲੇ ਤੇ ਤਰਕ ਕਰਨੇ ਆ ਤੇ ਵੇਖਣ ਵਾਲਿਆਂ ਨੇ ਤੇ ਪਾੜਾ ਪਾਣੀ। ਰਤਨ ਸਿੰਘ ਭੰਗੂ ਨੇ ਕਿਹਾ, ਜਦੋਂ ਕਿਤੇ ਬਾਬਾ ਬੰਦਾ ਸਿੰਘ ਬਹਿੰਦੇ ਸਨ ਤੇ ਸ਼ਬਦ ਵਰਦੇ ਸਨ, ਮੈਂ ਹੂੰ ਉਸੀ ਪੁਰਖ ਕਾ ਦਾਸ ਜਿਸ ਨੇ ਕੀਨੋ ਪੰਥ ਪ੍ਰਕਾਸ਼ਾ। ਮੈਂ ਤਾਂ ਉਸ ਪੁਰਖ ਦਾ ਦਾਸ ਹਾਂ ਜਿਹਨੇ ਪੰਥ ਨੂੰ ਪੈਦਾ ਕੀਤਾ। ਅੱਜ ਉਸ ਬਾਬੇ ਦੇ ਨਾਲ ਛੋਟੇ ਬੱਚੇ ਵੀ ਪਕੜੇ ਗਏ, ਉਹਦੇ ਨਾਲ ਨੌਜਵਾਨ ਵੀ ਪਕੜੇ, ਦਿੱਲੀ ਦੀਆਂ ਗਲੀਆਂ ਵਿੱਚ ਬਾਬੇ ਨੂੰ ਲੈ ਕੇ ਗਏ, ਪਿੰਜਰੇ ਵਿੱਚ ਉਹਨਾਂ ਨੂੰ ਡੱਕਿਆ। ਜਿਹੜੀ ਮੈਂ ਬੇਨਤੀ ਕਰਨੀ ਉਹ ਸਿੱਖਾਂ, ਕਿਤੇ ਇਹੋ ਜਿਹਾ ਜਜ਼ਬਾ ਤੇਰੇ ਚ ਆ ਜਾਏ ਜਦੋਂ ਤੂੰ ਰੋਜ਼ ਪ੍ਰਿਥਵੇਂ ਖਾਲਸੇ ਲਈ ਗੁਰੂ ਦਰ ਤੇ ਝੋਲੀ ਅੱਡ ਕੇ ਅਰਦਾਸ ਕਰ। ਫਰੈਕਚਰ ਨੇ ਪੁੱਛਿਆ, ਕਹਿੰਦਾ ਹੱਦ ਹੋ ਗਈ, ਇਹਨਾਂ ਵਿੱਚੋਂ ਕੋਈ ਵੀ ਬੰਦਾ ਡੋਲਦਾ ਨਹੀਂ, ਕੋਈ ਡਿੱਗਦਾ ਨਹੀਂ, ਕੋਈ ਰੋਂਦਾ ਨਹੀਂ, ਕੋਈ ਖਾਏ ਨਹੀਂ ਕਰਦਾ। ਕਹਿੰਦਾ ਇਹ ਇੱਕ ਦੂਜੇ ਦੇ ਵਿਰੁੱਧ ਵੀ ਨਹੀਂ ਬੋਲਦੇ, ਦਾ ਕਾਰਨ ਕੀ? ਤੇ ਉਹਦੇ ਮੁਨਸ਼ੀ ਨੇ ਜਾਂ ਉਹਦੇ ਅਹਿਲਕਾਰ ਨੇ ਇੱਕ ਗੱਲ ਕਹੀ ਸੀ, ਕਹਿੰਦਾ ਜੇ ਤੱਕਣਾ ਚਾਹੁੰਦਾ ਤੇ ਮੈਨੂੰ ਤਿੰਨ ਉਮਰ ਦੇ ਬੰਦੇ ਦੇ ਦੇ। ਉਹਦੇ ਵਿੱਚ ਇੱਕ ਸੀ ਬੱਚਾ ਜਿਹਦੀ ਉਮਰ ਤਕਰੀਬਨ 9-8 ਸਾਲ ਦੇ ਕਰੀਬ ਸੀ, ਇੱਕ ਸੀ ਨੌਜਵਾਨ 25-30 ਦੇ ਦਰਮਿਆਨ, ਇੱਕ ਸੀ ਬਜ਼ੁਰਗ ਜਿਹੜਾ 65 ਤੋਂ ਉੱਚਾ ਉਮਰ 65 ਤੱਕ ਭੋਗ ਸਕਾ ਸੀ। ਤਿੰਨ ਜਣੇ ਵੱਖਰੇ ਕਰ ਲਏ, ਇਹਨਾਂ ਨੇ ਵੱਖ ਕਰਕੇ ਕੁਝ ਦਿਨ ਭੁੱਖੇ ਰੱਖਿਆ। ਕਹਿੰਦਾ ਮੈਂ ਤੈਨੂੰ ਦੱਸਣਾ ਚਾਹੁੰਦਾ ਕਿ ਕਿਉਂ ਨਹੀਂ ਮਰਦੇ, ਕਿਉਂ ਨਹੀਂ ਇਹ ਆਪਸ ਵਿੱਚ ਇੱਕ ਦੂਜੇ ਦੇ ਵਿਰੁੱਧ ਚੱਲਦੇ। ਕਹਿੰਦੇ ਨੇ ਜਦੋਂ ਉਹਨਾਂ ਨੂੰ ਤਿੰਨਾਂ ਨੂੰ ਕੁਝ ਦਿਨ ਭੁੱਖਿਆਂ ਰੱਖਿਆ ਤੇ ਫਿਰ ਦੋ ਰੋਟੀਆਂ ਸਟੀਆਂ। ਕਹਿਣ ਲੱਗਾ ਦੇਖ ਇਸ ਕੌਮ ਦਾ ਇਖਲਾਕ, ਦੋ ਰੋਟੀਆਂ ਸਟੀਆਂ ਤੇ ਕਹਿੰਦੇ ਨੇ ਇੱਕੋ ਦਮ ਉਸ ਬੱਚੇ ਦੇ ਹੱਥ ਵਿੱਚ ਰੋਟੀ ਆਈ। ਉਹਨੇ ਰੋਟੀ ਪਕੜੀ, ਦੇਖਿਆ ਰੋਟੀ ਨੂੰ ਪਰ ਬੁਰਕੀ ਨਹੀਂ ਤੋੜੀ, ਰੋਟੀਆਂ ਚੁੱਕ ਕੇ ਨੌਜਵਾਨ ਕੋਲ ਲੈ ਗਿਆ, ਜਾ ਕੇ ਕਹਿਣ ਲੱਗਾ ਮੇਰੇ ਵੀਰ ਨਾ, ਖੇ ਮੇਰੇ ਗੁਰੂ ਭਾਈ, ਅਸੀਂ ਇੱਕ ਮਾਂ ਦੇ ਜਾਏ ਆ ਮਾਤਾ ਸਾਹਿਬ ਕੌਰ ਦੇ, ਅਸੀਂ ਸਰਬੱਤ ਖਾਲਸਾ ਵਾਂ, ਸਾਰੇ ਮੇਰੇ ਵਿੱਚ ਨੇ, ਮੈਂ ਸਾਰਿਆਂ ਵਿੱਚ ਹਾਂ। ਸਰਬੱਤ ਖਾਲਸੇ ਦੀ ਪਰਿਭਾਸ਼ਾ ਨੂੰ ਸਮਝਿਓ, ਮੇਰੇ ਗੁਰੂ ਨੇ ਸਰਬੱਤ ਤਾਂ ਹੀ ਬਣਾਇਆ ਕਿਉਂਕਿ ਇਹ ਅਕਾਲ ਦਾ ਰੂਪ ਹੈ ਤੇ ਅਕਾਲ ਦਾ ਸੁਭਾਅ ਕਿ ਸਰਬੱਤਰ ਦੇਸ਼ ਹੈ, ਕਿ ਸਰਬੱਤਰ ਭੇਸ ਹੈ, ਕਿ ਸਰਬੱਤਰ ਕਲ ਹੈ, ਕਿ ਸਰਬੱਤਰ ਪਾਲ ਹੈ। ਉਹਨੇ ਸਰਬੱਤਰ ਵਿੱਚੋਂ ਸਰਬੱਤ ਖਾਲਸਾ ਬਣਾ ਦਿੱਤਾ ਕਿ ਤੂੰ ਸਾਰਿਆਂ ਵਿੱਚ, ਸਾਰੇ ਤੇਰੇ ਵਿੱਚ ਨੇ। ਮੇਰੀ ਇਸ ਬੇਨਤੀ ਨੂੰ ਫਿਰ ਸਮਝਿਓ, ਮੈਂ ਅੱਗੇ ਅਰਜ਼ ਕਰਨੀ ਹੈ, ਇੱਥੇ ਸਰੀਰਾਂ ਦੇ ਮਿਲਾਪ ਨਹੀਂ, ਇੱਥੇ ਉਹ ਖਾਲਸਾ ਸਾਰਿਆਂ ਵਿੱਚ ਵਰਦਾ ਜਿਹੜਾ ਸੁਰਤੀ ਬਿਰਤੀ ਨਾਲ ਜਿੰਦਾ ਹੈ, ਜਿਹੜਾ ਨਾ ਵੀ ਜਿੰਦਾ। ਉਹਨੇ ਰੋਟੀ ਪਕੜੀ, ਕਹਿੰਦਾ ਆਪਣੀ ਮਾਂ ਏਕੇ ਮਾਤਾ ਸਾਹਿਬ ਕੌਰ ਦੀ ਕੁੱਖ ਵਿੱਚ ਅਸੀਂ ਖੇਡਨੇ ਹਾਂ, ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹਾਂ, ਵਾਸੀ ਆਨੰਦਪੁਰ ਦੇ ਹਾਂ, ਜਨਮ ਕੇਸਗੜ੍ਹ ਸਾਹਿਬ ਦਾ ਹੈ। ਵੀਰਨਾ ਮੇਰੀਆਂ ਬਾਹਾਂ ਵਿੱਚ ਅਜੇ ਬਲ ਨਹੀਂ ਕਿ ਮੈਂ ਛੁੱਟਾਂ ਤੇ ਦੁਸ਼ਮਣ ਨਾਲ ਦੋ ਹੱਥ ਕਰ ਸਕਾਂ, ਮੈਂ ਭੁੱਖ ਨਾਲ ਮਰ ਜਾਂਗਾ, ਕੁਝ ਨਹੀਂ ਵਿਗੜਨਾ, ਤੇਰੀਆਂ ਬਾਹਾਂ ਵਿੱਚ ਬਾਲੇ ਤੇਰੇ ਕੋਲ ਲੜਨ ਦੇ ਦਾ ਪੇਚ ਨੇ, ਆ ਦੋ ਰੋਟੀਆਂ ਖਾ, ਰੱਬ ਤੈਨੂੰ ਦੋ ਦਿਨ ਜ਼ਿੰਦਗੀ ਦੇ ਤੇ ਦੁਸ਼ਮਣ ਨਾਲ ਤੂੰ ਜੂਝ ਸਕੇਗਾ। ਕਹਿੰਦਾ ਉਸ ਨੌਜਵਾਨ ਨੇ ਰੋਟੀ ਪਕੜੀ ਤੇ ਚੁੱਕ ਕੇ ਬਜ਼ੁਰਗ ਕੋਲ ਲੈ ਗਿਆ, ਕਹਿੰਦਾ ਬਾਪੂ ਭਾਵੇਂ ਰੋਟੀ ਛੋਟੇ ਨੇ ਮੈਨੂੰ ਦਿੱਤੀ ਏ, ਪੁੱਤਰਾਂ ਦੇ ਹੁੰਦਿਆਂ ਪਿਓ ਭੁੱਖਾ ਰਹੇ ਤੇ ਪੁੱਤਰਾਂ ਦੇ ਜੀਣ ਦਾ ਹੱਜ ਹੀ ਕੋਈ। ਮੈਂ ਚਾਹੁੰਦਾ ਵਾਂ ਕਿ ਮੈਂ ਅਜੇ ਜਵਾਨ ਹਾਂ, ਮੈਂ 4 ਦਿਨ ਕੱਢ ਜਾਵਾਂਗਾ, ਮੈਂ ਅਜੇ ਮੌਤ ਦਾ ਮੁਕਾਬਲਾ ਕੁਝ ਦਿਨ ਤੜਫ ਕੇ ਕਰ ਲਾਂਗਾ, ਤੂੰ ਬਜ਼ੁਰਗ ਹੈ, ਤੇਰਾ ਪਤਾ ਨਹੀਂ ਭੁੱਖ ਨਾਲ ਕੀ ਹਾਲ ਹੋਇਆ ਹੋਣਾ, ਤਾਂ ਦੋ ਰੋਟੀਆਂ ਖਾ ਬਾਪੂ, ਤੂੰ ਜਿਉਂਦਾ ਰਹੀ ਸਾਨੂੰ ਅਸੀਸਾਂ ਦੇਈ, ਅਸੀਂ ਮੁਕਾਬਲਾ ਕਰ ਸਕੀਏ ਜ਼ਾਲਮ ਦਾ। ਕਹਿੰਦੇ ਨੇ ਬਜ਼ੁਰਗ ਦੀਆਂ ਅੱਖਾਂ ਸਿਮ ਗਈਆਂ, ਉਹਨੇ ਰੋਟੀ ਪਕੜੀ ਤੇ ਚੁੱਕ ਕੇ ਬੱਚੇ ਕੋਲ ਆ ਕੇ ਗੋਦੀ ਵਿੱਚ ਲੈ, ਕਹਿੰਦਾ ਬੇਟਾ ਮੈਂ ਆਪਣੀ ਉਮਰ ਹੰਢਾ ਲਈਏ, ਮੇਰੀਆਂ ਬਾਹਾਂ ਵਿੱਚ ਬਲ ਨਹੀਂ ਅੱਜ, ਮੇਰੇ ਸਰੀਰ ਵਿੱਚ ਤਾਕਤ ਨਹੀਂ, ਤੂੰ ਮੇਰੀ ਕੌਮ ਦਾ ਭਵਿੱਖ ਹੈ, ਦੋ ਰੋਟੀਆਂ ਖਾ ਤੂੰ ਜਿੰਦਾ ਰਿਹਾ, ਤੇ ਫਰਕਸ਼ਰ ਵਰਗਿਆਂ ਨੂੰ ਵੀ ਮਿੱਟੀ ਵਿੱਚ ਰੋਲ ਕੇ ਰੱਖਦਾ। ਉਹ ਕਹਿੰਦਾ ਬਸ ਆ ਇਸ ਕੌਮ ਦਾ ਇਖਲਾਸ, ਕਈ ਦਿਨਾਂ ਦੇ ਭੁੱਖੇ ਨੇ, ਦੋ ਰੋਟੀਆਂ ਮਿਲੀਆਂ ਨੇ, ਬੱਚਾ ਨੌਜਵਾਨ ਨੂੰ ਦਿੰਦਾ, ਨੌਜਵਾਨ ਬਜ਼ੁਰਗ ਨੂੰ ਦਿੰਦਾ, ਤੇ ਬਜ਼ੁਰਗ ਪਰਤ ਕੇ ਫਿਰ ਬੱਚੇ ਨੂੰ ਦੇਖ ਕੇ ਕਹਿੰਦਾ ਤੂੰ ਮੇਰੀ ਕੌਮ ਦਾ ਭਵਿੱਖ ਹੈ, ਤੂੰ ਜਿਉਂਦਾ ਰਿਹਾ ਤੇ ਸਭ ਕੁਝ ਕਾਇਮ ਰਹੇਗਾ। ਇਹ ਵੇ ਸਰਬੱਤ ਖਾਲਸੇ ਜੀ ਕੀ ਅਰਦਾਸ, ਇੰਨਾ ਆਪਸ ਵਿੱਚ ਪਿਆਰ ਹੋਵੇ। ਇੱਕ ਸੱਜਣ ਨੇ ਦੋ ਕਾਵ ਟੋਟੇ ਲਿਖੇ ਨੇ, ਮੈਂ ਅਰਜ ਇੱਥੇ ਕੀਤੇ ਸਨ, ਅੱਜ ਫਿਰ ਦੁਹਰਾਣੇ ਚਾਹੁੰਦਾ। ਉਹ ਕਹਿੰਦਾ ਹੈ ਕਿ ਸਿੱਖ ਨੂੰ ਸਿੱਖ ਮਿਲ ਕੇ ਕਿੰਨਾ ਕੁ ਪ੍ਰਸੰਨ ਹੁੰਦਾ। ਦੇਖੋ ਬਾਣੀ ਨੇ ਤੇ ਕਿਹਾ ਇਹ ਗੱਲ ਵੱਖਰੀ, ਆਪਣੀ ਖੌਮੇ ਨਾਲ ਹੈ ਨਾ, ਖੌਮੇ ਨੀ ਟਿਕਣ ਦਿੰਦੀ। ਕਹਿੰਦੇ ਨੇ ਖਰਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ। ਤੇ ਸਿੱਖ ਕਹਿੰਦਾ ਆਏ ਮਿਲ ਗੁਰ ਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ। ਸਿੱਖ ਆਵਾਜ਼ ਦੇ ਕੇ ਕਹਿੰਦਾ ਕਿ ਮੇਰੀ ਖੱਲੋਂ ਮੌਜੜੇ ਗੁਰਸਿੱਖ ਹੰਡਾਉਂਦੇ। ਗੁਰੂ ਨੂੰ ਪੁੱਛ ਕੇ ਦੇਖੋ ਖਾਲਸੇ ਦੀ ਕੀਮਤ ਗੁਰੂ ਦੀ ਨਜ਼ਰ ਵਿੱਚ ਕਿੰਨੀ ਹੈ। ਕਹਿਣ ਲੱਗੇ ਗੁਰਸਿੱਖੀ ਭਾਣਾ ਮੰਨਿਆ, ਗੁਰਪੂਰਾ ਪਾਰ ਲੰਘਾਏ, ਗੁਰਸਿੱਖਾਂ ਕੀ ਹਰ ਧੂੜ ਦੇ ਖੰਭ ਪਾਪੀ ਪੀ ਗਤ ਪਾਹੇ। ਕਦੀ ਗੁਰੂ ਨੂੰ ਪੁੱਛੋ ਸਰਬੱਤ ਖਾਲਸੇ ਦੀ ਕੀਮਤ ਕੀ ਹੈ, ਜੋ ਦੀਸਾ ਗੁਰਸਿੱਖੜਾ ਤਿਸ ਨਿਵ ਨਿਵ ਲਾਗੂ ਪਾਏ ਦਿਓ, ਆਖਾਂ ਬਿਰਥਾ ਜੀ ਕੀ ਗੁਰਸੱਜਣ ਦੇਹ ਮਿਲਾਏ ਦਿਓ। ਗੁਰਮੁਖੋ ਕਦੀ ਇਹ ਉਸ ਤਰ੍ਹਾਂ ਖਾਲਸਾ ਬਹਿਗਾ ਜਦੋਂ ਆਪਸ ਵਿੱਚ ਬਹਿ ਕੇ ਕਹੇਗਾ ਕਿ ਮੇਰੇ ਭਰਾਵਾ ਤੂੰ ਗੁਰੂ ਦੇ ਬੜਾ ਨੇੜੇ ਹੋ ਗਿਆ, ਮੈਂ ਤੇਰੇ ਚਰਨ ਪਕੜ ਕੇ ਕਹਿੰਦਾ ਮੈਨੂੰ ਮੇਰੇ ਗੁਰੂ ਦੇ ਨੇੜੇ ਕਰ ਲੈ। ਇਹ ਵੇ ਸਰਬੱਤ ਖਾਲਸੇ ਲਈ ਮੰਗਣਾ ਕਿ ਗੁਰੂ ਦੇ ਨੇੜੇ ਹੋ ਜਾਏ। ਸ਼ਬਦ ਵਰਤੇ ਜੋ ਦੀਸਾ ਗੁਰਸਿੱਖਣਾ ਤਿਸ ਨਿਵ ਨਿਵ ਲਾਗੂ ਪਾਏ ਜੀਓ, ਆਖਾਂ ਬਿਰਥਾ ਜੀ ਕੀ। ਇੱਕ ਰਤਨ ਸਿੰਘ ਭੰਗੂ ਨੇ ਬਚਨ ਕਹੇ ਨੇ, ਬੜੇ ਮੈਂ ਉਹ ਸ਼ਬਦ ਪੜ੍ਹ ਕੇ ਹੈਰਾਨ ਹੁੰਦਾ ਵਾਂ। ਕਹਿਣ ਲੱਗੇ ਕੋਈ ਨਾ ਕਰੇ ਕਿਸੇ ਸੰਗ ਸ਼ਰੀਕਾ, ਜਦੋਂ ਸਾਡੇ ਤੇ ਵਾਰ ਹੁੰਦੇ ਸਨ ਨਾ, ਕੋਈ ਕਿਸੇ ਨਾਲ ਸ਼ਰੀਕਾ ਨਹੀਂ ਸੀ ਕਰਦਾ। ਕਹਿੰਦੇ ਨੇ ਆਪਣਾ ਪੁੱਤਰ ਭਾਵੇਂ ਕੱਲ ਸ਼ਹੀਦ ਹੋਇਆ ਹੋਣਾ ਤੇ ਦੂਜੇ ਦਿਨ ਵੇਖ ਕੇ ਲੁਕਾ ਲੈਣਾ, ਇਹ ਨਾ ਦੱਸਣਾ ਕਿ ਮੇਰੇ ਨਾਲ ਵੀ ਇਹ ਕੁਝ ਵਾਪਰਿਆ। ਆਪਣੇ ਦੁੱਖ ਨੂੰ ਅੰਦਰ ਪੀ ਜਾਣਾ ਤੇ ਦੂਜੇ ਦੇ ਦੁੱਖ ਨੂੰ ਆਪਣੇ ਤਨ ਤੇ ਹੰਡਾ ਲੈਣਾ, ਇਹ ਸੀ ਸਰਬੱਤ ਖਾਲਸਾ। ਕਹਿਣ ਲੱਗੇ ਕੋਈ ਨਾ ਕਰੇ ਕਿਸੇ ਸੰਗ ਸ਼ਰੀਕਾ, ਕੋਈ ਨਾ ਸੁਣਾਵੇ ਦੁੱਖ ਨਿਜ ਜੀ ਕਾ। ਆਪਣੇ ਅੰਦਰ ਦਾ ਦੁੱਖ ਨਹੀਂ ਸੁਣਾਉਣਾ, ਮੇਰੇ ਨਾਲ ਕੀ ਹੈ ਉਹਨੂੰ ਪੁੱਛਣਾ। ਤੇ ਇੱਕ ਸੱਜਣ ਨੂੰ ਜਦੋਂ 84 ਤੋਂ ਬਾਅਦ ਵਾਪਰਿਆ, ਉਹਨੇ ਇੱਕ ਲੇਖ ਲਿਖਿਆ ਸੀ, ਕਹਿੰਦਾ ਸਿੱਖਾਂ ਹੁਣ ਮੌਕਾ ਆ ਗਿਆ, ਆਪਸ ਵਿੱਚ ਦੁਫੇੜ ਨਾ ਪਾਈ, ਤੇਰੇ ਖਾਲਸੇ ਵੀਰ ਦੇ ਪੈਰਾਂ ਵਿੱਚ ਕੰਡਾ ਚੁੱਭੇ ਤੇ ਅੱਥਰੂ ਤੇਰੀ ਅੱਖ ਵਿੱਚ ਆਉਣਾ ਚਾਹੀਦਾ ਹੈ, ਉਹਦਾ ਕੰਡਾ ਤੂੰ ਆਪਣਾ ਸਮਝੀ। ਮੇਰੇ ਸਤਿਗੁਰੂ ਕਹਿੰਦੇ ਨੇ ਜਦੋਂ ਖਾਲਸਾ ਕੋਈ ਬਣਦਾ ਉਹ ਫਿਰ ਬੇਨਤੀ ਕਰਦਾ ਦੂਜੇ ਖਾਲਸੇ ਅੱਗੇ, ਤੇ ਇਹ ਹੀ ਸ਼ਬਦ ਖਾਲਸੇ ਬਣੇ ਨੇ ਕਿ ਜੋ ਦੀਸਾ ਗੁਰਸਿੱਖੜਾ ਤਿਸ ਨਿਵ ਨਿਵ ਲਾਗੂ ਪਾਏ ਕਿ ਉਹ ਆਖਾਂ ਬਿਰਥਾ ਜੀ ਕੀ ਗੁਰਸੱਜਣ ਦੇ ਮਿਲਾਏ ਜੀ। ਖਾਲਸਾ ਜੀ ਸੋਈ ਦਸ ਉਪਦੇਸ਼ੜਾ, ਮੇਰਾ ਮਨ ਅੰਤ ਨਾ ਕਾਹੂ ਜਾਏ ਜੀਓ। ਇੱਥੇ ਪਾਠ ਅਨੰਤ ਨਹੀਂ ਅਨੰਤ ਹੈ, ਅਨੰਤ ਦਾ ਅਰਥ ਹੁੰਦਾ ਬੇਅੰਤ ਤੇ ਅਨੰਤ ਦਾ ਅਰਥ ਹੁੰਦਾ ਦੂਜਾ। ਮੇਰਾ ਮਨ ਅੰਤ ਨਾ ਕਾਹੂ ਜਾਏ ਜੀਓ, ਇਹ ਮਨ ਤੈ ਕੁ ਦੇਵਸਾਂ। ਖਾਲਸਾ ਜੀ ਇਹ ਮਨ ਤੈ ਕੁ ਦੇਵਸਾਂ, ਮੈਂ ਮਾਰਗ ਦਿਓ ਬਤਾਏ ਜੀਓ, ਮੈਂ ਤੈਨੂੰ ਆਪਣਾ ਆਪ ਦੇ ਦਿਆਂ। ਕਿਉਂਕਿ ਖਾਲਸਾ ਗੁਰਸਿੱਖਾਂ ਹੋ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋ ਸ਼ਰਨਾਏ ਜੀਓ, ਮੇਰੀ ਆਸਾ ਰੱਖੀ, ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀ। ਹੁਣ ਖਾਲਸਾ ਬੋਲੇ ਜਿਹਦੇ ਵਿੱਚ ਗੁਰੂ ਵਰਤਦਾ ਪਿਆ ਸੀ, ਜਿਹਨੇ ਆਤਮ ਰਸ ਜਾਣਿਆ ਉਹਨੇ ਫਿਰ ਕਿਹਾ, ਕਹਿੰਦਾ ਉਹ ਮੇਰੇ ਵੀਰ ਇਹ ਨੀ ਸ਼ਬਦ ਵਰਤਿਆ ਕਿ ਤੂੰ ਨਿਕੰਮਾ। ਕਹਿਣ ਲੱਗੇ ਇਸ ਮਾਰਗ ਚੱਲੇ ਭਾਈ ਅੜੇ, ਕਹਿਣ ਲੱਗੇ ਤੂੰ ਮੇਰਾ ਭਰਾ ਹੈ, ਇਹ ਗੱਲ ਵੱਖਰੀ, ਤੂੰ ਪਰਮਾਰਥ ਵਿੱਚ ਪਿੱਛੇ ਵੇ, ਪਰ ਤੈਨੂੰ ਪਤਾ ਹੋਵੇ ਆਪਾਂ ਦੋਨੋਂ ਭਰਾ ਇਕੱਠੇ ਸਫ਼ਰ ਕਰਨੇ ਆ। ਇਸ ਮਾਰਗ ਚੱਲੇ ਭਾਈ ਅੜੇ, ਗੁਰ ਕਹੇ ਸੋ ਕਾਰ ਕਮਾਏ ਜੀਓ, ਤੇ ਆਗੇ ਮਨ ਕੀ ਮਤੜੀ ਵੇ ਸਾਰੇ ਦੂਜਾ ਪਾਓ ਜੀਓ। ਕਿਉਂ ਪਾਣਾ ਹਰ ਦਿਲ ਸਾਵੜਾ, ਮੇਰੇ ਵੀਰ ਮੈਂ ਚਾਹੁੰਦਾ ਤੈਨੂੰ ਕਦੀ ਤੱਤੀ ਵਾਹ ਨਾ ਲੱਗੇ। ਕਦੀ ਕਰੇਗਾ ਅਰਦਾਸ ਖਾਲਸੇ ਲਈ, ਇਤ ਮਾਰਗ ਚੱਲੇ ਭਾਈ ਅੜੇ, ਗੁਰ ਕਹੇ ਸੋ ਕਾਰ ਕਮਾਏ ਜੀਓ, ਤਿਆਗੇ ਮਨ ਕੀ ਮਤੜੀ ਵੇ ਸਾਰੇ ਦੂਜਾ ਪਾਓ ਜੀਓ। ਕਿਉਂ ਪਰ ਸਪਾਵੇ ਹਰ ਦਰ ਸਾਵੜਾ ਨੇ ਲੱਗੇ ਤੱਤੀ ਵਾਹ ਜੀ। ਅਸੀਂ ਤਾਂ ਵਾਹ ਖੁਦ ਲਾਉਣ ਲਈ ਚੋ ਬਾਲ ਕੇ ਤੁਰ ਪੈਂਦੇ ਹਾਂ, ਜਿਉਂਦੇ ਨੂੰ ਸਾੜ ਦੇਣੇ ਤੱਤੀਆਂ ਹਵਾਵਾਂ ਲੱਗਣ ਤੋਂ ਕਿਵੇਂ ਭਰਾਵਾਂ ਨੂੰ ਰੋਕਾਂ। ਉਸ ਕਵੀ ਨੇ ਸਿੱਖ ਤੇ ਸਿੱਖ ਦੀ ਮਿਲਣੀ ਦਾ ਜ਼ਿਕਰ ਕੀਤਾ, ਉਹ ਸ਼ਬਦ ਕਹਿੰਦਾ ਹੈ ਕਿ ਚਾਰ ਮਿਲੇ 64 ਖਿਲੇ, ਮਿਲੇ ਬੀਸ ਕਰ ਜੋਰ, ਇਹ ਗਿਣਤੀ ਹੈ। ਚਾਰ ਮਿਲੇ 64 ਖਿਲੇ, ਮਿਲੇ 20 ਕਰ ਜੋਰ, ਗੁਰਸਿੱਖ ਕੋ ਗੁਰਸਿੱਖ ਮਿਲੇ, ਖਿਲੇ ਹੈ 7 ਕਰੋੜ। ਹੁਣ ਇਹਦੇ ਅਰਥ ਕੀ ਨੇ, ਮੈਂ ਫਿਰ ਇਸ ਵਾਰੀ ਅਰਥ ਦੁਹਰਾਉਣੇ ਚਾਹੁੰਦਾ। ਕਹਿਣ ਲੱਗੇ ਚਾਰ ਮਿਲੇ, ਚਾਰ ਦਾ ਅਰਥ ਹੈ ਕਿ ਚਾਰ ਅੱਖਾਂ। ਉਹ ਕਹਿੰਦਾ ਖਾਲਸਾ ਤੁਰਿਆ ਜਾਂਦਾ, ਸਾਹਮਣੇ ਉਹ ਪਤਾ ਲੱਗਾ ਕਿ ਮੇਰੇ ਗੁਰੂ ਦਾ ਪੁੱਤਰ ਮੇਰਾ ਭਰਾ ਪਿਆ ਹੁੰਦਾ। ਕਹਿੰਦੇ ਨੇ ਉਹਦੀਆਂ ਅੱਖਾਂ ਨੇ ਸਿੱਖ ਨੂੰ ਦੇਖਿਆ ਕਿ ਦੌੜ ਕੇ ਉਹਦੇ ਰਸਤੇ ਵਿੱਚ ਚਲਾ ਗਿਆ, ਤੇ ਅੱਗੋਂ ਜਿਹੜਾ ਤੁਰਿਆ ਹੁੰਦਾ ਸੀ ਉਹਦੀਆਂ ਅੱਖਾਂ ਨੇ ਉਹਨੂੰ ਦੇਖ ਲਿਆ। ਚਾਰ ਮਿਲੇ, ਚਾਰ ਅੱਖਾਂ ਆਪਸ ਵਿੱਚ ਮਿਲੀਆਂ, ਤੇ ਰੱਬ ਮੇਰ ਕਰੇ ਹੁਣ ਅੱਖ ਮਿਲਦੀ ਏ ਤੇ ਤਿਉੜੀ ਪੈਂਦੀ ਏ। ਉਦੋਂ ਚਾਰ ਅੱਖਾਂ ਮਿਲੀਆਂ ਤੇ 64 ਖਿਲੇ, ਦੋਨਾਂ ਦੇ ਜਬਾੜੇ ਵਿੱਚ 32-32 ਦੰਦ ਸਨ, ਇੱਕੋ ਦਮ ਦੇਖਦਿਆਂ ਸਰ ਦੋਨੋਂ ਜਣੇ ਹੱਸ ਪਏ। ਜਾਣਦੇ ਕੋਈ ਨੀ ਪਹਿਲਾਂ ਇੱਕ ਦੂਜੇ ਨੂੰ, ਪਤਾ ਨੀ ਇਹ ਕਿੱਥੋਂ ਦਾ ਮੈਂ ਕਿੱਥੋਂ ਦਾ, ਪਰ ਸਰਬੱਤ ਖਾਲਸਾ ਹੈ। ਇੱਕੋ ਦਮ ਤੱਕਿਆ, ਚਾਰ ਮਿਲੇ 64 ਖਿਲੇ, ਦੂਰੋਂ ਵੇਖ ਕੇ ਇੱਕ ਦੂਜੇ ਨੂੰ ਹੱਸ ਪਏ, 64 ਦੰਦ ਖਿੜ ਪਏ, ਤੇ ਵੇਖਦਿਆਂ ਸਰ ਮਿਲੇ 20 ਕਰ ਜੋਰ, ਕਰ ਦਰ ਤੇ ਹੱਥ, ਦੋਨਾਂ ਦੇ ਹੱਥ ਜੁੜ ਗਏ ਤੇ ਦੋਨਾਂ ਦੇ ਹੱਥਾਂ ਦੀਆਂ 10-10 5-5 ਉਂਗਲੀਆਂ ਨੇ। 20 ਕਰ ਜੋਰ, ਹੱਥ ਜੁੜੇ ਤੇ 20 ਉਂਗਲਾਂ ਜੁੜ ਗਈਆਂ। ਜੁੜਦਿਆਂ ਸਾਰ ਜਦੋਂ ਗਲਵਖੜੀ ਵਿੱਚ ਲਿਆ, ਗੁਰਸਿੱਖ ਕੋ ਗੁਰਸਿੱਖ ਮਿਲੇ, ਖਿਲੇ ਹੈ 7 ਕਰੋੜ। 3 ਕਰੋੜ ਰੋਮ ਇੱਕ ਸਰੀਰ ਦੇ ਮੰਨੇ ਨੇ, ਕਹਿੰਦੇ ਨੇ ਖਾਲਸੇ ਨੂੰ ਖਾਲਸਾ ਮਿਲਿਆ ਤੇ ਰੋਮ ਰੋਮ ਵਿੱਚ ਗੁਰੂ ਚੇਤੇ ਆਉਣ ਲੱਗ ਪਿਆ। ਇਹ ਵੇ ਪ੍ਰਿਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਇਹ ਸਰਬੱਤ ਖਾਲਸੇ ਦੀ ਅਰਦਾਸ ਹੈ। ਅੱਗੇ ਚਲੋ, ਜਿਹੜੀ ਮੈਂ ਬੇਨਤੀ ਕਰ ਰਿਹਾ ਸਾਂ, ਗੁੱਸਾ ਆਉਣਾ, ਝਗੜਾ ਆਉਣਾ, ਮਨੁੱਖੀ ਸੁਭਾਅ ਜਿੰਨੀ ਦੇਰ ਤੱਕ ਤਨ ਰਹੇਗਾ, ਸਾਡਾ ਅੰਨ, ਸਾਡੀ ਸੰਗਤ, ਸਾਡਾ ਰਹਿਣਾ ਸਹਿਣਾ, ਸਾਡੇ ਬੋਲ ਚਾਲ, ਸਾਡੇ ਦੇਖਣ ਦੀ ਬਿਰਤੀ ਸਾਡੇ ਅੰਦਰ ਦੇ ਵਿੱਚ ਕਈ ਤਰ੍ਹਾਂ ਦੇ ਫੁਰਨੇ ਇਕੱਠੇ ਕਰੇਗੀ। ਮੈਂ ਪਿਛਲੇ ਦਿਨ ਅਰਜ਼ ਕੀਤੀ ਸੀ, ਕੱਲੀਆਂ ਅੱਖਾਂ 83% ਸਾਡੇ ਅੰਦਰ ਵਿਕਾਰਾਂ ਨੂੰ ਲਿਜਾਂਦੀਆਂ ਨੇ। ਧਿਆਨ ਦਿਓ, 4% ਜ਼ਬਾਨ ਲਿਜਾਂਦੀ ਏ ਤੇ 13% ਸਾਡੇ ਕੰਨ ਅੰਦਰ ਲਿਜਾਂਦੇ ਨੇ। ਹੁਣ ਦੇਖੋ ਉਹਨਾਂ ਸ਼ਬਦ ਵਰਤੇ ਭਾਈ ਸਾਹਿਬ ਨੇ, ਕਹਿਣ ਲੱਗੇ ਗੁਰਮੁਖ ਦਾ ਗੁੱਸਾ ਸੋਨੇ ਦਾ ਕਲਸ਼ ਹੈ, ਟੇਢਾ ਹੋਇਆ, ਜਿੱਦਣ ਕਿਸੇ ਨੇ ਸੱਟ ਮਾਰ ਦਿੱਤੀ ਉਦਣ ਹੀ ਸਿੱਧਾ ਹੋ ਜਾਏਗਾ। ਕਹਿਣ ਲੱਗੇ ਸਾਖਤਾਂ ਦੇ ਗੁੱਸੇ ਮਿੱਟੀ ਦੇ ਭਾਂਡੇ ਨੇ, ਟੁੱਟ ਜਾਣਗੇ, ਮਰ ਜਾਣਗੇ, ਮਰੇ ਨੂੰ ਵੀ ਗਾਲਾਂ ਕੱਢੀ ਜਾਣਗੇ। ਉਹਨਾਂ ਨੇ ਅਗਲਾ ਸ਼ਬਦ ਵਰਤੇ, ਕਹਿਣ ਲੱਗੇ ਮੈਲਾ ਕੱਪੜਾ ਹੋ ਜਾਏ, ਜਿੱਦਣ ਸ਼ਬਦ ਦਾ ਸਾਬਣ ਲੱਗੇਗਾ ਧੋ ਕੇ ਕਹੇਗਾ ਉਹ ਮੇਰਾ ਆਪਣਾ। ਕਹਿਣ ਲੱਗੇ ਕਾਲੇ ਕੰਬਲ ਪਾਸ ਜਾਣਗੇ ਪਰ ਕਦੀ ਉਹ ਚਿੱਟੇ ਨਹੀਂ ਹੋਣਗੇ। ਉਹ ਕਹਿਣ ਲੱਗੇ ਬਾਂਸ ਹਮੇਸ਼ਾ ਟੇਢਾ ਹੁੰਦਾ, ਤਕਰੀਬਨ ਟੇਢਾ ਹੁੰਦਾ, ਬਾਂਸ ਟੇਢਾ ਹੋਇਆ ਤੇ ਭਾਈ ਗੁਰਦਾਸ ਕਹਿੰਦੇ ਨੇ ਅੱਗ ਬਾਲੀ, ਉਹਨੇ ਟੇਢੇ ਬਾਂਸ ਨੂੰ ਰੱਖ ਕੇ ਉਹਦੇ ਉੱਤੇ ਜਦੋਂ ਸੇਕ ਲਾਇਆ ਤੇ ਬਾਂਸ ਉਸੇ ਵੇਲੇ ਅੱਗ ਦਾ ਸੇਕ ਲੱਗਾ, ਟੇਢਾ ਹੋ ਗਿਆ, ਪਰ ਬਦਕਿਸਮਤੀ ਕੁੱਤੇ ਦੀ ਪੂੰਛ ਸੜ ਗਈ, ਸੜਨ ਤੋਂ ਬਾਅਦ ਵੀ ਟੇਢੀ ਦੀ ਟੇਢੀ। ਕਹਿਣ ਲੱਗੇ ਗੁਰਮੁਖ ਦਾ ਗੁੱਸਾ, ਬਾਂਸ ਦਾ ਟੇਢਾਪਨ ਹੈ, ਸਾਕਤ ਦਾ ਗੁੱਸਾ, ਉਹਦੇ ਅੰਦਰ ਦਾ ਸੁਭਾਅ ਕੁੱਤੇ ਦੀ ਪੂੰਛ ਦੀ ਤਰ੍ਹਾਂ ਹੈ। ਗੁਰਮੁਖ ਦਾ ਅੰਦਰ ਉਹ ਕੇਵਲ ਮੈਲੇ ਕੱਪੜੇ ਦੀ ਤਰ੍ਹਾਂ ਨਿਰਮਲ ਹੋਣ ਦੀ ਗੁੰਜਾਇਸ਼ ਹੈ ਤੇ ਸੱਚ ਜਾਣੀ ਸਾਕਤ ਦਾ ਅੰਦਰ ਕਾਲੇ ਕੰਬਲ ਦੀ ਤਰ੍ਹਾਂ, ਗੁਰਮੁਖ ਦਾ ਅੰਦਰ ਕਲਸ਼ ਦੀ ਤਰ੍ਹਾਂ ਤੇ ਸਾਕਤ ਦਾ ਅੰਦਰ ਮਿੱਟੀ ਦੇ ਬਰਤਨ ਦੀ ਤਰ੍ਹਾਂ। ਭਾਈ ਸਾਹਿਬ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਕੰਚਨ ਕਲਸ਼ ਬਾਕੋ ਭਇਓ ਸੂਤੋ ਹੋਏ, ਮਾਟੀ ਕੋ ਕਲਸ਼ ਫੂਟੈ ਜੁਰੈ ਨਾ ਯਤਨ ਸਹਿ। ਜਿੰਨਾ ਮਰਜ਼ੀ ਯਤਨ ਕਰ ਲਓ ਮਿੱਟੀ ਦੇ ਕਲਸ਼ ਨਹੀਂ ਜੁੜਦੇ ਖੁੰਦੇ, ਟੁੱਟ ਗਿਆ ਤੇ ਟੁੱਟ ਗਿਆ। ਕੰਚਨ ਕਲਸ਼ ਬਾਕੋ ਭਇਓ ਸੂਦੋ ਹੋਏ, ਮਾਟੀ ਕੋ ਕਲਸ਼ ਫੂਟੈ ਜੁਰੈ ਨਾ ਯਤਨ ਸਹਿ। ਕਹਿਣ ਲੱਗੇ ਜੇ ਹੋਵੇ ਮੈਲਾ ਕੱਪੜਾ, ਕਹਿਣ ਲੱਗੇ ਮਲੀਨ ਬਸਤਰ ਬਸਨ ਨਿਰਮਲ ਹੋ ਸਕਦਾ, ਮਲੀਨ ਬਸਨ ਧੋਏ ਨਿਰਮਲ ਹੋਤ ਜੈਸੇ, ਉਜਰੀ ਨਾ ਹੋਤ ਕਾਰੀ ਕਾਂਬਰੀ ਪਤਨ ਸਹਿ। ਪਤਨ ਦਾ ਅਰਥ ਹੁੰਦਾ ਖਤਮ ਹੋ ਜਾਣਾ ਪਰ ਉਜਲੇ ਨਹੀਂ ਹੋਣਾ। ਉਹਨਾਂ ਤੀਜਾ ਸ਼ਬਦ ਵਰਤਿਆ, ਕਹਿਣ ਲੱਗੇ ਜੈਸੇ ਅਗਨ ਸੇਕਤੀ ਲਾਕਤੀ ਸੁਧੀ ਹੋਏ, ਸੇਕ ਲੱਗਾ ਤੇ ਲੱਕੜ ਸਿੱਧੀ ਹੋ ਗਈ, ਸਵਾਨ ਪੂਛ ਤੈਸੇ ਸਵਾਨ ਪੂਛ ਪਟੰਤਰੋ ਪ੍ਰਗਟ ਮਨ ਤਨਸੇ। ਅੱਗੇ ਉਹਨਾਂ ਸਿੱਖ ਦਾ ਸੁਭਾਅ ਦਿੱਤਾ, ਸਿੱਖ ਦਾ ਅੰਦਰ ਕੀ, ਗੁਰਮੁਖ ਦਾ ਸੁਭਾਅ ਕੈਸਾ, ਤੈਸੇ ਗੁਰਮੁਖ ਸੁਭਾਅ ਜਲ ਮੈਨ ਗਤ। ਦੋ ਸ਼ਬਦ ਨੇ, ਸਿੱਖ ਦਾ ਸੁਭਾਅ, ਖਾਲਸੇ ਦਾ ਸੁਭਾਅ ਪਾਣੀ ਤੇ ਮੋਮ ਦੀ ਤਰ੍ਹਾਂ। ਦੇਖੋ ਪੱਥਰ ਤੇ ਲਕੀਰਾਂ ਖਿੱਚ ਦਿਓਗੇ ਤੇ ਪੱਥਰ ਰਹੇਗਾ, ਲਕੀਰ ਕਾਇਮ ਰਹੇਗੀ, ਪਾਣੀ ਉੱਤੇ ਲਕੀਰ ਖਿੱਚ ਕੇ ਕਹੋ ਪਾਣੀ ਕਹਿੰਦਾ ਤੂੰ ਲਕੀਰ ਪਾਉਣ ਵਾਲਾ ਆਇਆ ਕੌਣ ਏ? ਤੂੰ ਲਕੀਰ ਪਾ ਤਾਂ ਸਹੀ, ਮੈਂ ਪਾਉਂਦਿਆਂ ਸਾਰੀ ਲਕੀਰ ਨੂੰ ਮਿਟੇ ਦੇਣਾ। ਸਿੱਖ ਦਾ ਸਰਬੱਤ, ਖਾਲਸੇ ਦਾ ਸੁਭਾਅ ਪਾਣੀ ਦੀ ਤਰ੍ਹਾਂ ਕਹੇ, ਉਹਦਾ ਸੁਭਾਅ ਮੋਮ ਦੀ ਤਰ੍ਹਾਂ। ਜੇ ਕਿਤੇ ਉਹ ਕਠੋਰ ਹੋ ਵੀ ਗਏ ਤੇ ਚੇਤੇ ਰੱਖਿਓ, ਜਿੱਦਣ ਸੇਕ ਲੱਗਦਾ ਮੋਮ ਕਹਿੰਦੀ ਹੈ ਮੈਂ ਚਾਹੁੰਦੀ ਹਾਂ ਤੂੰ ਹਨੇਰੇ ਵਿੱਚ ਨਾ ਭਟਕੇ, ਮੈਂ ਆਪਣੇ ਆਪ ਨੂੰ ਸਾੜ ਕੇ ਤੈਨੂੰ ਚਾਨਣ ਦਿਆਂਗੀ। ਇਹ ਵੀ ਸਰਬੱਤ ਖਾਲਸਾ। ਤੈਸੇ ਗੁਰਮੁਖ ਸੁਭਾਵ ਜਲ ਮੈਨ ਗਤ, ਅੱਗੇ ਉਹ ਕਹਿਣ ਲੱਗੇ ਸਾਕਤ ਸੁਭਾਅ ਲਾਖ ਪਾਨ ਗਤਨ ਸਹਿ। ਸਾਕਤ ਦਾ ਸੁਭਾਅ ਲਾਖ ਦੀ ਤਰ੍ਹਾਂ ਤੇ ਪੱਥਰ ਦੀ ਤਰ੍ਹਾਂ, ਉਹ ਇੱਕ ਵਾਰੀ ਜਿੱਥੇ ਟਿਕ ਗਿਆ ਉਹਦਾ ਸੁਭਾਅ ਵੀ ਤਬਦੀਲੀ ਨੇ। ਜਦੋਂ ਅਸੀਂ ਅਰਦਾਸ ਕਰਨੇ ਆ, ਕੋਈ ਵੀ ਗੁਰਸਿੱਖ ਅਰਦਾਸ ਕਰੇ ਤੇ ਉਹ ਹੱਥ ਜੋੜ ਕੇ ਪਹਿਲੇ ਸ਼ਬਦ ਵਰਦਾ ਕਿ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਕਿਤੇ ਵੀ ਕੋਈ ਖਾਲਸਾ ਬੈਠਾ ਹੋਇਆ ਤੇ ਮੈਂ ਉਹਦੀ ਅਗਵਾਈ ਕਰਨ ਲਈ ਅਰਦਾਸ ਕਰਨ ਆਇਆ ਵਾ, ਮੈਂ ਉਹਦੀ ਅਗਵਾਈ ਵਾਸਤੇ ਸਰਬੱਤ ਖਾਲਸੇ ਲਈ ਝੋਲੀ ਅੱਧ ਕੇ ਦਾਤ ਮੰਗਣ ਆਇਆ ਵਾ, ਮੈਂ ਸਰਬੱਤ ਖਾਲਸੇ ਲਈ ਕੁਝ ਮੰਗਣਾ। ਤੇ ਫਿਰ ਸਿੱਖ ਜਦੋਂ ਸਰਬੱਤ ਖਾਲਸੇ ਲਈ ਅਰਦਾਸ ਕਰਦਾ ਤੇ ਕੁਦਰਤੀ ਤੌਰ ਤੇ ਦੇ ਅੰਦਰ ਦੀ ਦੁਵੈਸ਼ ਦੀ ਦੁਆਰ ਆਪਣੇ ਆਪ ਹੀ ਟੁੱਟ ਜਾਂਦੀ, ਅੰਦਰ ਦੀ ਇਹਦੀ ਬਿਰਤੀ ਆਪਣੇ ਆਪ ਹੀ ਟਿਕਾ ਵਿੱਚ ਆਉਂਦੀ ਏ। ਤੇ ਸਰਬੱਤ ਦਾ ਅਰਥ ਹੀ ਇਹ ਜਿਹੜਾ ਸਰਬ ਦਾ ਭਲਾ ਮੰਗਦਾ ਹੋਵੇ, ਸਰਬੱਤ ਦੀ ਲੋਚਾ ਲੈ ਕੇ ਅੰਦਰ ਹੋਵੇ। ਤੇ ਮੈਂ ਬੇਨਤੀ ਆਰੰਭ ਕੀਤੀ ਸੀ, ਕੌਮ ਦੀਆਂ ਦੋ ਨਿਸ਼ਾਨੀਆਂ ਹੁੰਦੀਆਂ ਨੇ, ਇੱਕ ਉਹਦਾ ਆਪਣਾ ਅਮੀਰ ਵਿਰਸਾ ਹੋਵੇ ਤੇ ਦੂਸਰਾ ਉਹਨਾਂ ਕੋਲ ਇੱਕ ਥਾਂ ਤੇ ਜਿਉਣ ਦਾ ਤੇ ਇੱਕ ਥਾਂ ਤੇ ਮਰਨ ਦਾ ਜਜ਼ਬਾ ਹੋਵੇ। ਇੱਕ ਥਾਂ ਤੇ ਜਿਉਣ ਦੀ ਮਰਨ ਦੀ ਬਿਰਤੀ ਰੱਖਣ, ਤੇ ਦੂਜਾ ਉਹ ਕੌਮੀ ਵਿਰਸਾ ਜਿਹਦੇ ਉੱਤੋਂ ਉਹਨਾਂ ਨੂੰ ਮਾਣ ਹੋਵੇ। ਤੇ ਕੀ ਇਹ ਸਰਬੱਤ ਖਾਲਸਾ ਨਹੀਂ ਕਿ ਜਦੋਂ ਅੰਮ੍ਰਿਤ ਦੀ ਦਾਤ ਦਿੱਤੀ ਮੇਰੇ ਸਤਿਗੁਰੂ ਨੇ ਮਿਹਰ ਕੀਤੀ। ਭਾਵੇਂ ਅੱਜ ਲੋਕ ਅਨੇਕਾਂ ਤਰ੍ਹਾਂ ਦੇ ਕਟਾਕਸ਼ ਪੈ ਕਰਦੇ ਨੇ, ਮੈਂ ਫਿਰ ਬੇਨਤੀ ਕਰਾਂਗਾ ਗੁਰੂ ਕੇ ਸਿੱਖੋ, ਇਹਨੂੰ ਮਨਮਤ ਵੱਲ ਨਾ ਲਿਜਾਇਓ। ਖਾਲਸਾ ਹੈ ਹੀ ਉਹ ਜਿਹੜਾ ਅੰਦਰੋਂ ਤੇ ਬਾਹਰੋਂ ਜੁੜ ਗਿਆ ਹੈ, ਜਿਹੜਾ ਅੰਦਰੋਂ ਤੇ ਬਾਹਰੋਂ ਇੱਕ ਏ, ਜਿਹੜਾ ਕੇਵਲ ਬਾਹਰੋਂ ਦਾਅਵੇ ਕਰਦਾ ਹੈ। ਅੰਦਰੋਂ ਟੁੱਟ ਜਾਏ ਉਹ ਨਾ ਕਦੀ ਮਿੱਠਾ ਹੁੰਦਾ ਤੇ ਨਾ ਕਦੀ ਉਹਦੇ ਵਿੱਚ ਰਸ ਭਰਦਾ ਹੁੰਦਾ ਹੈ। ਕਬੀਰ ਸਾਹਿਬ ਨੇ ਇੱਕੋ ਉਦਾਹਰਨ ਦਿੱਤੀ ਸੀ, ਕਹਿੰਦੇ ਨੇ ਫਲ ਇੱਕੋ ਅੰਬ ਨੂੰ ਦੋ ਲੱਗੇ ਨੇ, ਇੱਕੋ ਟਾਹਣੀ ਤੇ ਲੱਗੇ ਨੇ, ਇੱਕ ਕੇਵਲ ਬਾਹਰੋਂ ਜੁੜਿਆ ਅੰਦਰੋਂ ਟੁੱਟ ਗਿਆ, ਤੇ ਜਿਹੜਾ ਅੰਦਰੋਂ ਟੁੱਟ ਜਾਏ ਉਹ ਬਾਹਰੋਂ ਜੁੜੇ ਦਾ ਦਾਵਾ ਤਾਂ ਕਰਦਾ ਹੈ, ਪਰ ਕਹਿੰਦੇ ਉਹ ਨਾ ਤਾਂ ਕਦੀ ਉਹਦੇ ਤੇ ਰੂਪ ਆਉਂਦਾ, ਨਾ ਉਹਦੇ ਤੇ ਰਸ ਭਰਦਾ, ਨਾ ਉਹਦਾ ਕਠੋਰ ਪਣਾ ਜਾਂਦਾ। ਤੇ ਜਦੋਂ ਅੰਦਰੋਂ ਤੇ ਬਾਹਰੋਂ ਕੋਈ ਜੁੜ ਜਾਏ, ਸੱਚ ਜਾਣੋ ਉਹਦਾ ਰੰਗ ਵੀ ਲਾਲ ਹੁੰਦਾ, ਉਹਦੇ ਅੰਦਰ ਰਸ ਵੀ ਭਰਿਆ ਜਾਂਦਾ। ਖਾਲਸਾ ਹੋਵੇ ਜਿਹੜਾ ਬਾਹਰੋਂ ਵੀ ਜੁੜਿਆ ਹੋਵੇ, ਤੇ ਪਰ ਰੱਬ ਮਿਹਰ ਕਰੇ ਪਹਿਲਾਂ ਉਹ ਆਪਣੇ ਅੰਦਰ ਨੂੰ ਜੋੜੇ। ਮੈਂ ਕਹਿੰਦਾ ਸਰਬੱਤ ਖਾਲਸੇ ਦੀ ਉਦਾਹਰਨ ਭਾਈ ਗੁਰਦਾਸ ਦੀ ਰਚਨਾ ਵਿੱਚੋਂ ਜਦੋਂ ਪੜ੍ਹਨੇ ਆ, ਉਹ ਕਹਿੰਦੇ ਨੇ ਮੈਂ ਉਸ ਸਿੱਖ ਤੋਂ ਕੁਰਬਾਨ ਜਾਣਾ ਜਿਹੜਾ ਆਪਣੇ ਪੁੱਤਰਾਂ ਤੋਂ, ਆਪਣੇ ਭਰਾਵਾਂ ਤੋਂ, ਆਪਣੇ ਚਾਚਿਆਂ ਤਾਇਆਂ ਤੋਂ ਵੱਧ ਪਿਆਰ ਆਪਣੇ ਗੁਰਭਾਈ ਨੂੰ ਕਰਦਾ ਹੈ। ਉਹਨਾਂ ਦਾ ਇੱਕ ਸ਼ਬਦ ਆਉਂਦਾ ਕਿ ਬਲਿਹਾਰੀ ਤਿੰਨਾਂ ਗੁਰਸਿੱਖਾਂ, ਪੁੱਤਰ ਮਿੱਤਰ ਗੁਰ ਭਾਈ ਚਿੱਠਾ। ਚਿੱਠਾ ਦਾ ਅਖਰੀ ਅਰਥ ਹੁੰਦਾ ਪਿਆਰਾ। ਕਹਿੰਦੇ ਨੇ ਭਾਵੇਂ ਸੱਕੇ ਪੁੱਤਰ ਤੇ ਭਰਾ ਖਲੋਤੇ ਹੋਣ, ਗੁਰ ਭਾਈ ਆਏ ਉਹਨੂੰ ਵੇਖ ਕੇ ਪਿਆਰ ਕਰਨ ਲੱਗ ਪਵੇ। ਫਿਰ ਉਹ ਸਰਬੱਤ ਖਾਲਸੇ ਦੇ ਜੀਵਨ ਦੀ ਘਾੜਤ ਕੈਸੀ ਹੈ, ਉਹਨੂੰ ਭਾਈ ਸਾਹਿਬ ਨੇ ਇੱਕ ਪੌੜੀ ਵਿੱਚ ਕਹਿ ਦਿੱਤਾ। ਕਹਿਣ ਲੱਗੇ ਗੁਰਸਿੱਖ ਭਲਕੇ ਉੱਠ ਕਰ ਅੰਮ੍ਰਿਤ ਵੇਲਾ ਸਰ ਨਾ ਬੰਦਾ। ਇਹ ਵੇ ਸਰਬੱਤ ਖਾਲਸਾ, ਗੁਰ ਕੈ ਬਚਨ ਉਚਾਰ ਕੈ ਧਰਮਸ਼ਾਲਾ ਦੀ ਸੁਰਤ ਕਰਨ ਦਾ, ਸਾਧ ਸੰਗਤ ਵਿੱਚ ਜਾਏ ਕੈ ਗੁਰਬਾਣੀ ਦੇ ਪ੍ਰੀਤ ਸੁਣਨ ਦਾ। ਖਿਮਾ ਕਰਿਓ, ਗੁਰੂ ਸਾਹਿਬ ਨੇ ਤਾਂ ਸਰਹਿਤਨਾਮਿਆਂ ਵਿੱਚ ਤਾਂ ਇੱਥੋਂ ਹੀ ਲਿਖਿਆ ਕਿ ਸਿੱਖਾਂ ਜੇ ਤੇਰਾ ਅੰਦਰ ਆ ਕੇ ਸੰਗਤ ਵਿੱਚ ਮਨ ਨਹੀਂ ਟਿਕਿਆ, ਤੇਰੇ ਅੰਦਰ ਗੰਦੇ ਫੁਰਨੇ ਹੁੰਦੇ ਨੇ, ਤੇ ਖਾਲਸੇ ਤੋਂ ਅਰਦਾਸ ਕਰਾਈ ਤੇਰਾ ਅੰਦਰ ਟਿਕ ਜਾਏਗਾ। ਟਿਕਿਆਂ ਤੋਂ ਅਰਦਾਸ ਕਰਾਈ, ਉਹਨਾਂ ਸ਼ਬਦ ਵਰਤੇ ਨੇ ਕਿ ਗੁਰ ਕੈ ਬਚਨ ਉਚਾਰ ਕੈ ਧਰਮਸ਼ਾਲਾ ਦੀ ਸੁਰਤ ਕਰਨ ਦਾ, ਸਾਧ ਸੰਗਤ ਵਿੱਚ ਜਾਏ ਕਹਿ ਗੁਰਬਾਣੀ ਦੇ ਪ੍ਰੀਤ ਸੁਣਨ ਦਾ। ਹੁਣ ਅੱਗੇ ਤੱਕ ਅਸੀਂ ਸਰਬੱਤ ਖਾਲਸੇ ਦੀ ਗੱਲ ਮਿਲਦੀ। ਕਹਿਣ ਲੱਗੇ ਪੰਗਤ ਲੱਗੀਏ, ਉਹਦੇ ਵਿੱਚ ਉਹ ਵੀ ਬੈਠਾ ਜਿਹਦੇ ਨਾਲ ਬੋਲਦਾ ਨਹੀਂ, ਪੰਗਤ ਲੱਗੀਏ ਉਹਦੇ ਵਿੱਚ ਉਹ ਵੀ ਬੈਠਾ ਜਿਹਦੇ ਨਾਲ ਇਹਦੇ ਵਿਚਾਰ ਨਹੀਂ ਮਿਲਦੇ। ਕਹਿੰਦੇ ਨੇ ਲੰਗਰ ਵਰਤਾਂਦਿਆਂ ਕਦੀ ਵੀ ਪੁਰਨਾ ਨਹੀਂ ਆਇਆ। ਇੱਕ ਰਹਿਤਨਾਮੇ ਵਿੱਚ ਇੱਥੇ ਵੀ ਲਿਖਿਆ ਕਿ ਜਿਹੜਾ ਪ੍ਰਸ਼ਾਦ ਵਰਤਾਂਦਿਆਂ ਦੁਸ਼ਮਣ ਤੇ ਮਿੱਤਰ ਦੀ ਬਿਰਤੀ ਰੱਖੇ ਸੋ ਪੱਕਾ ਤਨਖਾਈਆ। ਨਾਲੋਂ ਨਾ ਪੱਕੇ ਸ਼ਬਦ ਵਰਤੇ ਵੀ ਛੋਟਾ ਮੋਟਾ ਨਹੀਂ। ਕਹਿੰਦੇ ਨੇ ਪੰਗਤ ਲੱਗੀ ਏ, ਸਰਬੱਤ ਖਾਲਸਾ ਜੀ ਕੀ ਅਰਦਾਸ ਕੀ ਏ। ਹੁਣ ਕਿੰਨੇ ਸਿੱਖ ਬੈਠੇ ਨੇ ਕਿ ਕਰਦਾ ਕੀ ਇਹ ਸ਼ੰਕਾ ਮਨੋ ਮਿਟਾਇਕ ਹੈ ਗੁਰਸਿੱਖਾਂ ਦੀ ਸੇਵ ਕਰਨ ਦਾ, ਕਿਰਤ ਵਿਰਤ ਕਰ ਧਰਮ ਦੀ ਲੈ ਪ੍ਰਸ਼ਾਦ ਆਣ ਵਰਤਨ ਦਾ। ਸਰਬੱਤ ਖਾਲਸੇ ਜੀ ਕੀ ਅਰਦਾਸ ਇਹ ਵੇ ਕਿ ਗੁਰਸਿੱਖਾਂ ਨੂੰ ਦੇ ਕਰ ਪਿੱਛੋਂ ਬਚਿਆ ਆਪ ਖਵੰਦਾ, ਕਲੀ ਕਾਲ ਪ੍ਰਗਾਸ ਕਰ ਗੁਰ ਚੇਲਾ, ਚੇਲਾ ਗੁਰਸੰਦਾ ਗੁਰਮੁਖ ਗਾਡੀ ਰਾਹ ਚੱਲਦਾ। ਕਹਿੰਦੇ ਨੇ ਆਹ ਰਸਤਾ ਹੀ ਜਿਹੜਾ ਗੁਰੂ ਦੀਆਂ ਲਕੀਰਾਂ ਵਿੱਚ ਚੱਲਦਾ, ਇਹ ਰਸਤਾ ਹੀ ਜਿਹੜਾ ਗੁਰੂ ਕੀ ਚਾਲੀ ਵੀ ਚੱਲਦਾ। ਸਿੱਖ ਅਰਦਾਸ ਕਰਦਾ ਤੇ ਸਭ ਤੋਂ ਪਹਿਲਾਂ ਅੱਜ ਸਾਡੀ ਮੰਗ ਸ਼ੁਰੂ ਹੋਈ ਹੈ ਤੇ ਦੇਖਿਓ ਇਹ ਮੰਗ ਹੰਕੜ ਵਾਲੀ ਨਹੀਂ, ਇਹ ਮੰਗ ਹੰਕਾਰ ਵਾਲੀ ਨਹੀਂ। ਉੱਠਿਆ ਅਰਦਾਸੀਆ ਸਿੱਖ, ਉਹਨੇ ਇੱਕ ਬੇਨਤੀ ਕੀਤੀ ਹੈ ਕਿ ਦਾਤਾ ਜੀ ਕੱਲੇ ਮੈਂ ਇਸ ਚਾਰ ਦੀਵਾਰੀ ਇਸ ਗੁਰਦੁਆਰੇ ਵਿੱਚ ਆਏ ਹੋਏ ਖਾਲਸੇ ਲਈ ਨਹੀਂ, ਕੱਲੇ ਅਮੈਰੀਕਾ ਵਿੱਚ ਬੈਠੇ ਹੋਏ ਖਾਲਸੇ ਲਈ ਨਹੀਂ, ਕੱਲੇ ਲੰਡਨ ਕਨੇਡਾ ਜਾਂ ਮੁਲਕ ਦੇ ਹੋਰ ਮੁਲਕਾਂ ਵਿੱਚ ਬੈਠੇ ਨਹੀਂ, ਮੈਂ ਚਾਹੁੰਦਾ ਵਾਂ ਜਿੱਥੇ ਜਿੱਥੇ ਵੀ ਤੇਰਾ ਖਾਲਸਾ ਹੈ ਮੈਂ ਸਾਰਿਆਂ ਵਾਸਤੇ ਝੋਲੀ ਅੱਡ ਕੇ ਮੰਗਣ ਆਇਆ ਕਿ ਮੇਰੇ ਭਰਾਵਾਂ ਨੂੰ ਨਾਮ ਦੀ ਦਾਤ ਦੇ। ਗੁਰਮੁਖੋ ਕੀ ਸਾਨੂੰ ਏਕਾ ਦੇ ਸੂਤਰ ਵਿੱਚ ਪਰੋਂਦੀ ਨਹੀਂ ਪਈ? ਇੱਕ ਗੱਲ ਯਾਦ ਰੱਖਿਓ, ਜਿਤਨਾ ਮਰਜ਼ੀ ਤਰੱਕੀ ਕਰ ਜਾਓ। ਮੈਂ ਪਿਛਲੇ ਦਿਨੀ ਹੂਸਟਨ ਇੱਕ ਮਿਊਜ਼ੀਅਮ ਤੱਕਿਆ, ਮੈਨੂੰ ਦੇਖ ਕੇ ਬੜਾ ਮਨ ਨੂੰ ਖੁਸ਼ੀ ਵੀ ਹੋਈ, ਥੋੜੀ ਜਿਹੀ ਆਪਣੇ ਝਾਤੀ ਮਾਰੀ, ਕਿਹਾ ਅਸੀਂ ਇੰਨੀ ਮਾਰ ਖਾਧੀ ਲੋਕਾਂ ਨੂੰ ਦੱਸ ਵੀ ਨਹੀਂ ਸਕੇ ਸਾਨੂੰ ਕਿੰਨਾ ਕੁ ਕੁੱਟਿਆ ਗਿਆ, ਅਸੀਂ ਇਹ ਵੀ ਨਹੀਂ ਦੱਸ ਸਕੇ ਸਾਨੂੰ ਕਿੰਨਾ ਕੁ ਮਾਰਿਆ। ਉੱਥੇ ਗਏ ਉਹਨਾਂ ਪਹਿਲਾਂ ਹਿਟਲਰ ਦੀ ਫੋਟੋ ਲਾਈ ਤੇ ਜਿਹੜਾ ਸਵਾਸਤਕ ਦਾ ਚਿੰਨ ਹਿੰਦੁਸਤਾਨ ਦਾ, ਉਹਨਾਂ ਨੇ ਚਾਰ ਕੁਹਾੜੇ ਬਣਾਏ ਤੇ ਚਾਰਾਂ ਕੁਹਾੜਿਆਂ ਵਿੱਚੋਂ ਖੂਨ ਪਿਆ ਸਿਮੇ ਤੇ ਮੇਰੇ ਮਨ ਵਿੱਚ ਆਇਆ ਸਵਾਸਤਕ ਦਾ ਸੁਭਾਅ ਹੀ ਇਹ ਕੁਹਾੜੇ ਬਣ ਕੇ ਖੂਨ ਕੱਢਣਾ। ਉੱਥੇ ਫਿਰ ਉਹਨਾਂ ਇੱਕ ਪੈਂਪਲੇਟ ਦਿੱਤਾ, ਉਹ ਖਾਸ ਕਰਕੇ ਮਿਲਣ ਆਏ ਜਿਹੜੇ ਉਸ ਮਿਊਜ਼ੀਅਮ ਦੇ ਡਾਇਰੈਕਟਰ ਸਨ। ਜਦੋਂ ਦੱਸਿਆ ਵੀ ਇਹ ਪ੍ਰਚਾਰਕ ਨੇ, ਉਹਨੇ ਇੱਕ ਮੈਨੂੰ ਪੈਂਪਲੇਟ ਦਿੱਤਾ, ਇੱਕ ਬੜਾ ਸੋਹਣਾ ਪੇਪਰ ਜਾਂਦਿਆਂ ਸਾਰ ਉੱਤੇ ਲਿਖਿਆ ਸੀ ਯਹੂਦੀਆਂ ਲਈ, ਤੁਸੀਂ ਦੇਖਣ ਆਏ ਹੋ ਆਪਣੇ ਵਿਰਸੇ ਨੂੰ, ਇੱਕ ਗੱਲ ਇੱਥੋਂ ਵੇਖ ਕੇ ਚੇਤੇ ਰੱਖਿਓ, ਪਰਨ ਕਰੋ ਤੁਸੀਂ ਆਪਣੇ ਬੱਚਿਆਂ ਨੂੰ ਦੱਸੋਗੇ, ਆਪਣੇ ਬੱਚਿਆਂ ਤੋਂ ਪਰਨ ਕਰਾਇਓ ਇਹਨਾਂ ਦਾ ਜਿਹੜੇ ਸ਼ਹੀਦ ਹੋ ਗਏ ਨੇ, ਕਿ ਆਪਣੇ ਬੱਚਿਆਂ ਨੂੰ ਦੱਸਣਗੇ, ਉਹਨਾਂ ਤੋਂ ਪਰਨ ਕਰਾਇਓ ਅੱਗੇ ਨੂੰ ਦੱਸਣਗੇ। ਕਹਿਣ ਲੱਗੇ ਬੱਚੇ ਬੱਚੇ ਨੂੰ ਇੰਨਾ ਕੁ ਇਹ ਗੱਲ ਦੱਸ ਦਿਓ ਕਿ ਦੁਨੀਆਂ ਦੇ ਕੋਨੇ ਕੋਨੇ ਵਿੱਚ ਪਤਾ ਲੱਗ ਜਾਏ ਸਾਡੇ ਨਾਲ ਹੋਇਆ ਕੀ। ਮੈਂ ਬੇਨਤੀ ਕਰਨੀ ਚਾਹੁੰਦਾ, ਜਦੋਂ ਸਿੱਖ ਅਰਦਾਸ ਕਰਦਾ ਉਦੋਂ ਫਿਰ ਸਰਬੱਤ ਖਾਲਸੇ ਲਈ ਮੰਗਦਾ ਤੇ ਮੰਗਦਾ ਪਤਾ ਕੀ ਹੈ? ਇੱਕ ਨਾਮ ਮੰਗਦਾ ਤੇ ਅੱਗੇ ਬੇਨਤੀ ਕਰਨੀ ਹੈ, ਨਾਮ ਮੰਗਣ ਤੋਂ ਬਾਅਦ ਫਿਰ ਸਾਰੀ ਲੋਕਾਈ ਲਈ ਮੰਗਦਾ। ਪਹਿਲਾਂ ਮੰਗਦਾ ਕਿ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਹੁਣ ਹੈ ਜੀ ਕਿਹਨੂੰ ਕਹਿੰਦਾ? ਹੈ ਜੀ ਦਾ ਅਰਥ ਇਹ ਨਹੀਂ ਕਿ ਜਿਹੜੇ ਅਸੀਂ ਸੁਣਨ ਆਏ ਹਾਂ, ਬਿਲਕੁਲ ਨਹੀਂ, ਹੁਣ ਰੱਬ ਨੂੰ ਮੁਖਾਤਬ ਹੋਏ ਨੇ। ਕਹਿਣ ਲੱਗੇ ਪ੍ਰਭੂ ਜੀ, ਦੇਖੋ ਜੀ ਸ਼ਬਦ ਵਰਤੇ ਹੈ ਜੀ, ਖੇ ਮੇਰੇ ਮਾਲਕ ਜੀ, ਮੈਂ ਸਭ ਤੋਂ ਪਹਿਲਾਂ ਆਪਣੇ ਭਰਾਵਾਂ ਲਈ ਕੁਝ ਮੰਗਣ ਆਇਆ ਤੇ ਮੰਗਣ ਇਹ ਆਇਆ ਵਾ ਕਿ ਜਿੱਥੇ ਮੇਰੇ ਭਰਾ ਹੁਣ ਉਹਨਾਂ ਨੂੰ ਤੱਤੀ ਵਾਹ ਨਾ ਲੱਗੇ, ਉਹਨਾਂ ਨੂੰ ਸਰਬੱਤ ਖਾਲਸੇ ਜੀ ਕੋ ਜੀ ਕੋ ਸ਼ਬਦ ਦਿਆ ਜੇ। ਸਰਬੱਤ ਖਾਲਸਾ ਹੈ, ਖਾਲਸਾ ਪੰਥ ਹੈ। ਦੇਖੋ ਫਿਰ ਮੇਰੀ ਬੇਨਤੀ ਸਮਝੋ, ਜਦੋਂ ਅਸੀਂ ਆਤਮਕ ਜੀਵਨ ਤੇ ਜੀਆਂਗੇ ਨਾ, ਉਦੋਂ ਅਸੀਂ ਇੱਕ ਦੂਜੇ ਤੋਂ ਵੱਖਰੇ ਨਹੀਂ ਹੋਵਾਂਗੇ। ਮੈਂ ਪੜ੍ਹਿਆ ਪੈਸਾ ਭਾਈ ਰਣਧੀਰ ਸਿੰਘ ਦੀ ਰਚਨਾ ਵਿੱਚ, ਉਹਨਾਂ ਦੇ ਜੀਵਨ ਵਿੱਚ, ਕਿ ਪ੍ਰੋਫੈਸਰ ਪੂਰਨ ਸਿੰਘ ਹੋਣਾ ਚਲਾਣਾ ਕੀਤਾ। ਇਸ ਵਿਸ਼ੇ ਵੱਲ ਨਹੀਂ ਮੈਂ ਪੈਣਾ ਕਿ ਕਿਹੜਾ ਕਿਸ ਤਰ੍ਹਾਂ ਕਿਹੜਾ ਕਿਸ ਤਰ੍ਹਾਂ, ਸਿਰਫ ਇੱਕੋ ਮਕਸਦ ਲੈ ਕੇ ਹੁਣ ਤੁਰਿਆ ਦਾਤਾ, ਜਿਹੜਾ ਤੇਰੀ ਗੱਲ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਦੀ ਤੇ ਸਾਨੂੰ ਅੰਦਰ ਦੀਆਂ ਦੀਵਾਰਾਂ ਦੀ ਤੋੜਨ ਦੀ ਗੱਲ ਕਰਦਾ ਉਹ ਮੇਰਾ ਹੈ। ਉੱਥੇ ਕਹਿੰਦੇ ਨੇ ਭਾਈ ਸਾਹਿਬ ਹੋਰੀ ਪਾਠ ਕਰਨ ਤੋਂ ਬਾਅਦ ਫਿਰ ਪਰਤ ਕੇ ਗੁਰੂ ਸਾਹਿਬ ਦੇ ਕਮਰੇ ਵਿੱਚ ਗਏ। ਕਿਤਨਾ ਸਮਾਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਖਲੋ ਕੇ ਅਰਦਾਸ ਕਰਦੇ ਰਹੇ। ਬਾਹਰ ਆਏ ਤੇ ਪੁੱਛਿਆ ਕਿ ਤੁਸੀਂ ਪਰਤ ਕੇ ਕਿਉਂ ਹਜ਼ੂਰ ਦੀ ਹਜ਼ੂਰੀ ਵਿੱਚ ਗਏ? ਕਹਿਣ ਲੱਗੇ ਅੱਜ ਇੱਕ ਬੜੀ ਪਵਿੱਤਰ ਆਤਮਾ ਮੇਰੇ ਪ੍ਰੀਤਮ ਦੀ ਗੋਦ ਵਿੱਚ ਗਈ ਹੈ, ਉਹਦੇ ਲਈ ਅਰਦਾਸ ਕਰਨ ਗਿਆ ਕਿ ਦਾਤਾ ਇਹ ਨਰਦ ਪੁੱਗ ਗਈ, ਇਹਦੀ ਨਿਭ ਗਈ। ਪੁੱਛਿਆ ਕੌਣ? ਕਹਿਣ ਲੱਗੇ ਪ੍ਰੋਫੈਸਰ ਪੂਰਨ ਸਿੰਘ। ਅਗਲਾ ਸਵਾਲ ਸੀ ਕਦੀ ਮਿਲੇ? ਕਹਿਣ ਲੱਗੇ ਸਰੀਰਕ ਤੌਰ ਤੇ ਮਿਲਾਪ ਨਹੀਂ ਹੋਏ, ਪਰ ਆਤਮਕ ਤੌਰ ਤੇ ਸਰਬੱਤ ਖਾਲਸਾ ਰੋਜ਼ ਮਿਲਦਾ ਹੁੰਦਾ ਹੈ। ਉਹ ਕਿਹੜੀ ਅਵਸਥਾ ਹੈ? ਉਹ ਵਾਹਿਗੁਰੂ ਵਾਹਿਗੁਰੂ ਚੇਤੇ ਆਉਣ ਤੋਂ ਬਾਅਦ ਆਉਂਦੀ ਹੈ। ਤਾਂ ਹੀ ਤਾਂ ਮੈਂ ਬੇਨਤੀ ਕੀਤੀ ਹੈ ਕਿ ਅਸੀਂ ਸਭ ਤੋਂ ਪਹਿਲਾਂ ਕਿਤੇ ਵੀ ਖਾਲਸਾ ਬੈਠਾ ਹੈ, ਇੱਕ ਉਹਦੇ ਲਈ ਨਾਮ ਮੰਗਦੇ ਹਾਂ ਤੇ ਦੂਜਾ ਕਹਿੰਦੇ ਹਾਂ ਦਾਤਾ ਰੱਖਿਆ ਰਿਆਇਤ, ਉਹਦੀ ਰੱਖਿਆ ਕਰੀ। ਭਾਵੇਂ ਮੇਰੇ ਨਾਲ ਨਹੀਂ ਬੋਲਦਾ ਪਰ ਮੇਰ ਕਰੀ ਨੂੰ ਤੱਤੀ ਵਾਹ ਨਾ ਲੱਗੇ। ਪੜ੍ਹਨੇ ਆ, ਖੇ ਪ੍ਰਭੂ ਜੀ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ, ਚਿੱਤ ਆਵਣ ਕਾ ਸਦਕਾ ਵਾਹਿਗੁਰੂ ਖਾਲਸੇ ਨੂੰ ਚੇਤੇ ਆਵੇ ਤੇ ਭਲਾ ਸਾਰਿਆਂ ਦਾ ਕਰੀ। ਇਹ ਨਹੀਂ ਕਿ ਸਾਨੂੰ ਵਾਹਿਗੁਰੂ ਚੇਤੇ ਆਵੇ ਤੇ ਭਲਾ ਦੂਜਿਆਂ ਦਾ ਰਹੋਵੇ। ਮੈਂ ਕਹਿੰਦਾ ਸਿੱਖ ਦੀ ਅਰਦਾਸ ਸਰਬ ਸੁੱਖ ਤੋਂ ਸ਼ੁਰੂ ਹੁੰਦੀ ਏ ਤੇ ਸਿੱਖ ਦੀ ਸੰਪੂਰਨਤਾ ਸਰਬੱਤ ਦੇ ਭਲੇ ਤੇ ਖਤਮ ਹੁੰਦੀ ਏ। ਜਿੰਨੀ ਦੇਰ ਤੱਕ ਸਰਬ ਸੁੱਖ ਨਹੀਂ ਮੰਗਦਾ ਤੇ ਸਰਬੱਤ ਦਾ ਭਲਾ ਨਹੀਂ ਮੰਗਦਾ ਇਹਦੀ ਅਰਦਾਸ ਕਦੀ ਸੁਣੀ ਹੋਈ ਨਹੀਂ ਜਾਣੀ। ਸਰਬ ਸੁੱਖ ਹੋਵੇ ਤੇ ਅਖੀਰ ਤੇ ਮੱਥਾ ਟੇਕਦਿਆਂ ਕਹਿੰਦਾ ਤੇਰੇ ਭਾਣੇ ਸਰਬੱਤ ਦਾ ਭਲਾ। ਇੱਕ ਗੱਲ ਅਸੀਂ ਹੋਰ ਕਹਿੰਦੇ ਹਾਂ, ਕਹਿੰਦੇ ਹਾਂ ਦੇਖੋ ਜੀ ਫਲਾਣੇ ਬੰਦੇ ਨੇ ਨਾ ਮੇਰੇ ਲਈ ਅਰਦਾਸ ਕਰ ਦਿੱਤੀ ਤਾਂ ਹੀ ਸਾਡਾ ਨੁਕਸਾਨ ਹੁੰਦਾ। ਜਿਹੜਾ ਬੰਦਾ ਆਪਣੇ ਭਰਾ ਲਈ ਅਰਦਾਸ ਕਰਦਾ ਪਿਆ ਇਹਦਾ ਬੁਰਾ ਹੋ ਜਾਏ, ਚੇਤੇ ਰੱਖੋ ਕਦੀ ਅਰਦਾਸ ਨਹੀਂ ਹੁੰਦੀ, ਕਿਉਂਕਿ ਅਰਦਾਸ ਵਿੱਚ ਪਹਿਲਾਂ ਮੰਗ ਚੁੱਕਾ ਕਿ ਸਰਬ ਸੁੱਖ ਹੋਵੇ। ਜੇ ਸਰਬ ਸੁੱਖ ਮੰਗਦਾ ਤੇ ਬੁਰਾ ਕਿਵੇਂ ਹੋਵੇਗਾ, ਜੇ ਸਰਬੱਤ ਦਾ ਭਲਾ ਮੰਗਦਾ ਤੇ ਬੁਰਾ ਕਿਵੇਂ ਹੋਵੇਗਾ, ਕਿਉਂਕਿ ਇਸ ਅਰਦਾਸ ਦਾ ਬੇਸ ਹੈ ਕਿ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਬਾਰਾ ਉਭਰੈ ਸਿੱਤੈ ਲਿਖੋ ਉਭਾਰ। ਕੱਲ ਨੂੰ ਅਸੀਂ ਗੱਲ ਕਰਾਂਗੇ ਕਿ ਤਿੰਨ ਵਾਰੀ ਵਾਹਿਗੁਰੂ ਚੇਤੇ ਆਵੇ ਤੇ ਕਿਉਂ ਚੇਤੇ ਆਵੇ, ਚਿੱਤ ਦਾ ਕੰਸੈਪਟ ਕੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਮੇਰਾ ਸਿਰਫ ਇੱਕ ਤਰਲਾ, ਇਹ ਮੈਨੂੰ ਪਤਾ ਵੀ ਮੇਰੀ ਗੱਲ ਦੀ ਕੋਈ ਫਰਕ ਨਹੀਂ ਪੈਣਾ, ਕਿਉਂਕਿ ਅਸੀਂ ਸੁਣਨੇ ਹਾਂ ਨਾ ਵੀ ਤੁਸੀਂ ਬਹੁਤ ਕੁਝ ਕਹਿੰਦੇ ਹੋ ਲੋਕਾਂ ਤੇ ਅਸਰ ਨਹੀਂ। ਮੈਂ ਕਹਿੰਦਾ ਬੂੰਦ ਦਾ ਕੰਮ ਹੈ ਕਿ ਆਪਣੇ ਆਪ ਨੂੰ ਮਾਰੂ ਥਲ ਵਿੱਚ ਗਰਕ ਕਰ ਦੇਣਾ, ਜਿੰਨਾ ਕੁ ਥਾਂ ਠੰਡਾ ਹੋਵੇ ਓਨਾ ਹੀ ਠੀਕ ਹੈ। ਪਰ ਮੇਰੀ ਬੇਨਤੀ ਹੈ ਸਰਬੱਤ ਖਾਲਸੇ ਬਣਨ ਦਾ ਯਤਨ ਕਰੀਏ। ਗੁਰੂ ਗ੍ਰੰਥ ਸਾਹਿਬ ਕਿਰਪਾ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।